ਸਤਿਗੁਰੂ ਜੀ ਬਚਨ ਕੀਤਾ, ਗੁਰੂ ਹਰੀ ਸਿੰਘ ਜੀ ਕੁੜਤੇ ਅੰਗਰੇਜ਼ਾਂ ਵੱਲੋਂ ਮਿਲੇ ਅਤੇ ਕਈ ਅਰਜ਼ੀਆਂ ਦਿੱਤੀਆਂ ਸੀ ਸਰਕਾਰੇ ਕਿ ਜੇ ਤੁਸੀਂ ਸੱਚੇ ਹੋ ਤਾਂ ਸਤਿਗੁਰਾਂ ਦੇ ਬਸਤਰ, ਗੁਟਕਾ, ਗੜਵਾ, ਪੌਵੇ ਮਾਲਾ ਆਦਿ ਦਿਓ। ਪਰ ਕਿਸੇ ਕੋਈ ਉੱਤਰ ਨਾ ਦਿੱਤਾ ਸੀ ਅਤੇ ਸੰਤ ਜਵੰਤ ਸਿੰਘ ਜੀ ਜਿੰਦਾ ਸ਼ਹੀਦ ਖਿਆਲੇ ਵਾਲਿਆਂ ਅਤੇ ਸੰਤ ਚੇਤ ਸਿੰਘ ਜੀ ਬੈਂਕੇ ਵਾਲਿਆਂ ਸ਼ਿਮਲੇ ਜਾ ਲਾਟ ਦੀ ਬੱਗੀ ਰੋਕ ਕਿਹਾ ਸੀ ਸਾਨੂੰ ਸਤਿਗੁਰਾਂ ਦਾ ਪਤਾ ਦਿਓ। ਉਸ ਕਿਹਾ ਸੀ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ। ਆਦਿ ਬਚਨ ਕਰਦੇ ਸਤਿਗੁਰੂ ਜੀ ਵਿਰਾਗੀ ਹੋ ਗਏ ਅਤੇ ਕਥਾ ਸਮਾਪਤ ਹੋਈ ਉਸ ਦਿਨ। ਸਤਿਗੁਰੂ ਜੀ ਲਾਂਗਰੀਆਂ ਬਾਬਤ ਬਚਨ ਕਥਾ ਵਿੱਚ ਕੀਤਾ, ਤੁਸੀਂ ਸੇਵਾ ਜੇ ਵਿਤਕਰੇ ਮਾਣ ਅਤੇ ਕ੍ਰੋਧ ਤੋਂ ਉੱਪਰ ਰਹਿ ਕਰੋਗੇ ਤਾਂ ਸਭ ਦੀ ਬੰਦਗੀ ਦਾ ਅੱਧ ਖੱਟੋਗੇ। ਗੁਰੂ ਹਰੀ ਸਿੰਘ ਜੀ ਦਾ ਬਚਨ ਹੈ, ਜੋ ਮਾਲਾ ਨਹੀਂ ਫੇਰ ਸਕਦੇ ਲਾਂਗਰੀ ਉਹਨਾਂ ਦੇ ਥਾਂ ਮੈਂ ਫੇਰਦਾ ਹਾਂ। ਅਤੇ ਦਾਲਾ ਬਣਾਉਣ ਵਾਲੇ ਉੱਤਮ ਸਿੰਘ ਨੂੰ ਕਿਉਂ ਨੇ, ਜੋ ਹੁਣ ਗ੍ਰਿਸ਼ਤੀ ਬਣ ਗੰਗਾਨਗਰ ਜ਼ਿਲ੍ਹੇ ਵਿੱਚ 6W ਰਹਿੰਦਾ ਹੈ, ਤੂੰ ਦਾਲਾ ਪਤਲਾ ਬਣਾਉਂਦਾ ਹੈ। ਗੁਰੂ ਕਾ ਬਚਨ ਹੈ, ਜਿਸ ਦਾ ਪ੍ਰਸ਼ਾਦਾ ਦਾਲਾ ਪਤਲਾ ਉਸ ਦੀ ਕਾਰ ਵੀ ਪਤਲੀ। ਸਾਨੂੰ ਇਹ ਗੱਲ ਨਹੀਂ ਮਨਜ਼ੂਰ, ਜੇ ਕੱਲ੍ਹ ਨੂੰ ਵੀ ਜਲ ਦਾਲੇ ਵਿੱਚ ਵੱਧ ਪਾਏ ਹੋਈ ਤਾਂ ਤੈਨੂੰ ਡਾਂਗ ਫੇਰਾਂਗੇ। ਅਸਾਂ ਤਾਂ ਕਰੜਾ ਦਾਲਾ ਅਤੇ ਮੋਟੇ ਪ੍ਰਸ਼ਾਦੇ ਦੀ ਧਾਰਨਾ ਰੱਖਣੀ ਹੈ ਅਤੇ ਧਾਰਿਆ ਹੈ ਰੱਬ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ। ਸਿਦਕ ਦੇ ਬਚਨ ਹੋਇਆ, ਸ਼ੇਰ ਸਿੰਘ ਝੂੜਕਾਣੇ ਦੇ ਦਰਸ਼ਨ ਮੰਗਿਆ, ਸਤਿਗੁਰਾਂ ਦਰਸ਼ਨ ਦਿੱਤਾ। ਉਹ ਸਰਦ ਕੀਤੀ, ਜੰਗਲ ਵਿੱਚ ਮੱਝਾਂ ਚਾਰਦਿਆਂ ਜਲਦੀ ਤੰਗੀ ਹੁੰਦੀ ਹੈ, ਹੁਕਮ ਹੋਇਆ ਕੂਨੀ ਕੋਲ ਰੱਖਿਆ ਕਰ। ਸੋ ਰੱਖਦਾ ਲਾਭ ਸਿੰਘ ਕੂਕੇ ਗਰਾਣ ਕੀਤੀ, ਕੂਕਾ ਹੋ ਚੰਮ ਦੀ ਕੂਨੀ ਰੱਖਦਾ ਏ। ਆਵਾਜ਼ਾ ਹੋਇਆ ਉਹ ਵੱਖਰਾ ਜਲ ਛਕਦਾ ਏ, ਛੱਪਣੋਂ ਨਹੀਂ ਪੀਂਦਾ, ਉਸ ਦੇ ਅੰਦਰ ਸਿਦਕ ਹੈ, ਤੂੰ ਗਿਲਾਣ ਨਾ ਕਰ, ਸਿਦਕ ਹੀ ਸੁੱਚਾ ਹੈ। ਸਿਦਕ ਦੇ ਬਚਨ ਕਰਦਿਆਂ ਹਰੀ ਸਿੰਘ ਲੂਲੋਂ ਦੇ ਸਿੱਖ ਦੀ ਸਿਫਤ ਕੀਤੀ, ਉਹਨੇ ਉਹ ਮਾਂ ਸ਼ਰਾਬ ਵਰਤ ਲੈਂਦਾ ਸੀ। ਉਸ ਦੀ ਧੀ ਨੂੰ ਵਿਆਹੁਣ ਆਏ ਕੁੜਮਾਂ ਕਿਹਾ, ਅਸਾਂ ਨਾਮਧਾਰੀ ਮਰਿਆਦਾ ਦੇ ਫੇਰੇ ਨਹੀਂ ਕਰਨੇ। ਹਰੀ ਸਿੰਘ ਕਿਹਾ, ਮੇਰੇ ਘਰੋਂ ਚਲੇ ਜਾਓ। ਭਲਾ ਹੋਇਆ ਵੇਲੇ ਨਾਲ ਪਤਾ ਲੱਗਾ ਕਿ ਤੁਸੀਂ ਮਨਮੁੱਖ ਹੋ, ਤੁਸਾਂ ਨਾਲੋਂ ਟੁੱਟੀ ਹੀ ਭਲੀ, ਮੈਂ ਕਿਸੇ ਮਾੜੇ ਕੂਕੇ ਨੂੰ ਕੁੜੀ ਦਿਆਂਗਾ। ਉਹਨਾਂ ਹੱਥ ਜੋੜ ਭੁੱਲ ਮੰਨੀ ਤਾਂ ਉਸ ਅੰਮ੍ਰਿਤ ਛਕਵਾ ਅਤੇ ਭਜਨ ਪੁਛਾ, ਆਨੰਦ ਧੀ ਦਾ ਕਰ ਤੋਰੇ। ਉਹ ਕੁੜਮ ਉਹਦੇ ਤੋਂ ਡਰਦੇ, ਕੂਕੇ ਸਿੱਖ ਹੀ ਸਜੇ ਰਹਿ, ਮਤ ਕੋਈ ਹੋਰ ਚੰਦ ਨਾ ਚੜ੍ਹੇ। ਸਾਧ ਸੰਗਤ ਵਿੱਚ ਇੱਕ ਦਿਨ ਇਤਿਹਾਸ ਦੇ ਵਿਚਾਰ ਹੁੰਦੇ ਸਮੇਂ ਮੈਂ ਅਰਜ਼ ਕੀਤੀ, ਕਈ ਸੰਮਤ ਇਤਿਹਾਸਾਂ ਵਿੱਚ ਗਲਤ ਹੁੰਦੇ ਹਨ, ਭਾਵੇਂ ਮੈਂ ਨਾਲੋਂ ਨਾਲ ਲਿਖਦਾ ਹਾਂ, ਕਈ ਵਾਕੇ ਪੁਰਾਣੇ ਹੁੰਦੇ ਹਨ, ਉਹਨਾਂ ਦੀ ਕਿਵੇਂ ਕਰਾਂ? ਤਾਂ ਬਚਨ ਕੀਤੋ ਨੇ, ਵਾਰ ਤਾਂ ਸੱਚੀ ਹੋਵੇ, ਤੂੰ ਏਕ ਸਮੇਂ ਐਸੇ ਹੋਇਆ ਲਿਖ ਦੇਵੀਂ, ਤੈਨੂੰ ਕੋਈ ਦੋਸ਼ ਨਹੀਂ। ਬਚਨ ਕੀਤੋ ਨੇ, ਏਕ ਸਮੇਂ ਅਸੀਂ ਖੰਨੇ ਮਹਿਰੇ ਸਿੱਖ ਦੀਵਾਨ ਸਿੰਘ ਵੱਲ ਗਏ ਸਾਂ। ਗਊ ਚੰਗੀ ਵੇਖ ਛਿੱਤ ਵਿੱਚ ਆਈ, ਨਸਲ ਬਣਾਉਣ ਸਵਾਰਨ ਲਈ ਭੈਣੀ ਸਾਹਿਬ ਲੈ ਚੱਲੀਏ, ਪਰ ਉਸ ਤੋਂ ਅਸਾਂ ਮੰਗੀ ਨਾ। ਗਊ ਦਾ ਵੱਛਾ ਮਰ ਗਿਆ ਅਤੇ ਉਹ ਮਿਲੇ ਨਾ ਉਸ ਤੋਂ, ਉਹ ਭੈਣੀ ਸਾਹਿਬ ਲੈ ਆਇਆ। ਨਾਲੇ ਰੋਵੇ ਅਤੇ ਨਾਲੇ ਕਵੇ, ਤੁਸਾਂ ਇੱਦਾਂ ਨਹੀਂ ਸੀ ਕਰਨੀ, ਮੈਨੂੰ ਤਾਂ ਚੀਨੀ ਵਾਲੇ ਪਾਤਸ਼ਾਹ ਆਪ ਭਜਨ ਦੱਸ ਸਿੱਖ ਬਣਾਇਆ ਹੋਇਆ ਹੈ। ਗਊ ਪਿਆਰ ਕਰਨ ਕਰ ਭੈਣੀ ਸਾਹਿਬ ਆ ਟੇਕ ਮਿਲਣ ਵੀ ਲੱਗ ਪਈ। ਬਚਨ ਕੀਤਾ, ਗੁਰਬਾਣੀ ਵਿੱਚ ਇਸਤਰੀ ਭਾਵ ਹੋ ਗੁਰ ਕਰਤਾਰ ਨੂੰ ਸਿਮਰਿਆ ਹੈ, ਕਿਉਂਕਿ ਇਸਤਰੀ ਵਿੱਚ ਸੇਵਾ ਅਤੇ ਸਰਧਾ ਨਿਮਰਤਾ ਹੁੰਦੀ ਹੈ। ਇਸ ਲਈ ਸਿੱਖ ਨੂੰ ਵੀ ਇਹੋ ਗੁਣ ਵਰਤਣੇ ਚਾਹੀਦੇ ਹਨ, ਨਹੀਂ ਤਾਂ ਥਿੜਕ ਮਾਰਿਆ ਜਾਂਦਾ ਹੈ। ਸਤਿਗੁਰੂ ਜੀ ਨੂੰ ਚੌਥਾ ਘੋੜਾ ਉੱਗੂ ਚੱਕੋਂ ਗੰਡਾ ਸਿੰਘ ਜੀ ਪਾਸੋਂ ਅਰਦਾਸ ਹੋਇਆ, ਸੂਬਾ ਸੁੱਧ ਸਿੰਘ ਨੂੰ ਸਵਾਰੀ ਲਈ ਦੇ ਕੇ ਉਹਨੇ ਤੇਰੇ ਨਾਲ ਕੀਤਾ ਇਕਰਾਰ ਵੀ ਪੂਰਾ ਹੋਇਆ। ਇਕਰਾਰ ਉਹ ਜਾਣਨ, ਪਰ ਉਹ ਘੋੜਾ ਦੌੜਦਾ ਗੱਡੀ ਨਾਲੋਂ ਲੰਘ ਜਾਂਦਾ ਸੀ। ਸੁੱਧ ਸਿੰਘ ਜੀ ਬੜੇ ਬਲੀ ਸੀ, ਜੰਗਲ ਗਿਆਨ ਨੂੰ ਸਾਹਣ ਪੈ ਗਿਆ, ਸੋਟੀ ਨਾਲ ਧਿੱਕ ਸਫਾ ਜੰਗ ਮਾਰ ਭਜਾ ਦਿੱਤਾ ਸੀ ਉਹਨਾਂ। ਹਰੀ ਮੰਦਰ ਵਿੱਚ ਇੱਕ ਸੁੰਦਰ ਦਾਸ ਉਦਾਸੀ ਆਏ ਮੱਥਾ ਟੇਕਿਆ, ਸਤਿਗੁਰੂ ਜੀ ਕਿਹਾ, ਤੁਸਾਂ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤਾ ਹੈ। ਉਸ ਕਿਹਾ, ਸਭ ਇੱਕ ਰੂਪ ਹੈ ਤਾਂ ਕਿਉਂ ਨੇ, ਆਪ ਤਾਂ ਐਸੇ ਹੋ ਗਏ ਹੋ, ਸਾਨੂੰ ਵੀ ਕਰ ਦਿਓ। ਉਸ ਕਿਹਾ, ਤੁਸੀਂ ਹੀ ਸਾਰੇ ਹੋ। ਇੱਕ ਦਿਨ ਕਥਾ ਵਿੱਚ ਕਿਉਂ ਨੇ ਐਤਕੀ ਮਨ ਵਿੱਚ ਆਈ ਸੀ ਕਿ ਕਥਾ ਸੁਣਾ ਕਵਾਂ ਕੁਝ ਨਾ, ਕਿਉਂਕਿ ਅਵਰ ਉਪਦੇਸ਼ ਹੈ ਆਪ ਨਾ ਕਰੇ, ਗੁਰਵਾਗ ਤਾੜਨਾ ਕਰਦਾ ਹੈ ਅਤੇ ਹੋ ਉਹ ਕੁਝ ਆਉਂਦਾ ਨਹੀਂ। ਸੰਤ ਮੋਹਨ ਸਿੰਘ ਜੀ ਕਿਹਾ, ਆਪ ਦੇ ਬਚਨ ਸੁਣ ਇਹ ਸਿੱਖ ਸਭ ਖੁਸ਼ੀ ਅਤੇ ਸੁਖੀ ਅਤੇ ਸੁਮੱਤੇ ਹੁੰਦੇ ਹਨ। ਤੁਸੀਂ ਐਸੇ ਕਿਉਂ ਕਹਿੰਦੇ ਹੋ? ਤਾਂ ਕਿਉਂ ਨੇ, ਜਿਵੇਂ ਸੰਗਤ ਦੀ ਰਜ਼ਾ, ਮੈਨੂੰ ਵੀ ਸਾਧ ਸੰਗਤ ਦਾ ਦਰਸ਼ਨ ਕਰਕੇ ਸੁੱਖ ਹੁੰਦਾ ਹੈ ਅਤੇ ਅਨੁਭਵ ਖੁੱਲ੍ਹ ਫੁਰਦਾ ਹੈ, ਨਹੀਂ ਤਾਂ ਮੈਂ ਕਿੱਥੋਂ ਬਹੁਤਾ ਪੜ੍ਹਿਆ ਹਾਂ। ਕਥਾ ਸਮੇਂ ਸਤਿਗੁਰੂ ਜੀ ਬਚਨ ਕੀਤਾ, ਅਸਲ ਹੁਕਮਨਾਮੇ ਸਾਨੂੰ ਨਹੀਂ ਮਿਲੇ, ਇਹ ਉਤਾਰਾ ਹਨ। ਸਤਿਗੁਰਾਂ ਦਾ ਬਚਨ ਸੀ, ਇਹ ਬੇਬੰਧਨ ਹਨ ਨਾ ਮੜਨੇ। ਅਸਾਂ ਸ਼ੀਸ਼ਿਆਂ ਵਿੱਚ ਜੜਾਏ ਜਾਂਦੇ ਰਹੇ। ਮਹਿਤਾਬ ਸਿੰਘ ਲਾਹੌਰ ਵਾਲੇ ਪੁੱਛਿਆ, ਇਹ ਲਿਖਤ ਅਸਲ ਹੈ? ਤਾਂ ਬਚਨ ਕੀਤਾ, ਸਰਕਾਰੀ ਰਿਕਾਰਡ ਵਿੱਚੋਂ ਕੋਈ ਸਾਬਤ ਮਿਲਦਾ ਹੈ, ਨਹੀਂ ਤਾਂ ਉਤਾਰੇ ਹੀ ਹਨ। ਹੂਬ ਹੂ ਉਤਾਰੇ ਵੀ ਮਿਲ ਹੀ ਜਾਣਗੇ, ਜੇ ਗੁਰੂ ਕਿਰਪਾ ਕੀਤੀ, ਸਾਡਾ ਰਾਜ ਆਪਣਾ ਹੋਇਆ ਤਾਂ। ਹਰਿਮੰਦਰ ਵਿੱਚ 2 ਵਜੇ ਮਾਈ ਦੁਰਗਾ ਦੇਵੀ ਨੁਸ਼ਹਿਰੇ ਦੀ ਦੇਖਦੀ ਫਿਰੇ ਕਿ ਸਤਿਗੁਰੂ ਜੀ ਕਿੱਥੇ ਹਨ, ਨਜ਼ਰ ਮਾੜੀ ਕਰ। ਸਤਿਗੁਰੂ ਜੀ ਆਵਾਜ਼ ਦੇ ਕਿਹਾ, ਮਾਈ ਜੀ ਮੈਂ ਆ ਹਾਂ, ਇੱਥੇ ਹਾਂ, ਕਿੱਧਰ ਭਾਲਦੀ ਹੈ? ਸੰਗਤ ਦੇਖ ਸੁਣ ਅਸਚਰਜ ਹੋਈ, ਕਿਸੇ ਨੂੰ ਆਪ ਬੁਲਾਉਂਦੇ ਅਤੇ ਆਉਂਦੇ ਹਨ, ਮੈਂ ਇੱਥੇ ਹਾਂ, ਕਿੱਧਰ ਭਾਲਦੀ ਹੈ ਮਾਈ? ਕਿਸੇ ਕਿਸੇ ਨੂੰ ਨੇੜੇ ਵੀ ਨਹੀਂ ਖੜੋਣ ਬਹਿਣ ਦਿੰਦੇ, ਪਰੇ ਪਰੇ ਕਰਦੇ ਹਨ। ਸਤਿਗੁਰੂ ਜੀ ਪੂਜਾ ਬਾਰੇ ਬਚਨ ਕੀਤਾ, ਇਸ ਨੂੰ ਲੋਹ ਹੀ ਸ਼ੁੱਧ ਕਰਦੀ ਹੈ, ਨਹੀਂ ਤਾਂ ਇਸ ਨੇ ਕਈ ਘਰ ਗਾਲੇ ਹਨ, ਮੈਂ ਉਹਨਾਂ ਘਰਾਂ ਦਾ ਨਾਮ ਨਹੀਂ ਲੈਂਦਾ ਪਰ ਜਾਣਦਾ ਹਾਂ। ਬਾਬੇ ਬੁੱਢਾ ਸਿੰਘ ਦੀ ਖਾਨਪੁਰੀਏ ਬਚਨ ਸੁਣਾਇਆ, ਬਾਬੇ ਜਮੀਤ ਸਿੰਘ ਜੀ ਨੇ ਜੋ ਹਰੀ ਸਿੰਘ ਨੂੰ ਕਿਹਾ ਸੀ, 5 ਵਸ ਹੋ ਗਏ ਜੇ? ਗੁਰੂ ਜੀ ਉੱਤਰ ਦਿੱਤਾ, ਜੇ 1 ਵਸ ਆ ਜਾਵੇ ਤਾਂ ਬੜੀ ਵੱਡੀ ਗੱਲ ਹੈ। ਬਾਬੇ ਕਿਹਾ, ਕੋਈ ਹੋਰ ਬਚਨ ਕਰੋ। ਗੁਰੂ ਜੀ ਕਿਹਾ, ਨਾਮ ਜਪਣ ਨਾਲੋਂ ਵੱਡਾ ਕਿਹੜਾ ਬਚਨ ਹੈ? ਬਾਬੇ ਦੀ ਨਿਸ਼ਾ ਹੋਈ ਅਤੇ ਚਰਨੀ ਲੱਗਾ ਸੀ। ਸੰਤ ਮੰਗਲ ਸਿੰਘ ਜੀ ਫਰਿਸ਼ਤਾ ਨੇ ਅਰਜ਼ ਕੀਤੀ, ਕਬਜ਼ ਹੋ ਗਈ ਹੈ। ਸਤਿਗੁਰੂ ਜੀ ਬਚਨ ਕੀਤਾ, ਤੋਲਾ ਸਰਨਾ ਸੁਥਰੀ ਕਰ, ਡੰਡੀਆਂ ਚੁੱਗ, 20 ਗਿਰੀਆਂ ਬਦਾਮਾਂ ਦੀਆਂ ਰਾਤ ਭਿਉਂ, ਸੁਬਾਹ ਰਗੜ ਛਕੋ, 1-2 ਦਿਨ ਮਲ ਸਾਫ਼ ਹੋ, ਕਬਜ਼ ਖੁੱਲ੍ਹੇਗੀ। ਹੁਕਮਨਾਮੇ ਵਿੱਚ 11ਵੇਂ ਗੁਰੂ ਦਾ ਨਾਮ ਆਇਆ ਅਤੇ ਕਿਉਂ ਨੇ, ਜਿਵੇਂ ਉਹਨਾਂ ਵਡਿਆ ਕੇ ਨਾਮ ਲਿਆ ਹੈ, ਤਿਵੇਂ ਹੀ ਵਡਿਆਵਾਂ ਨਾਮ 12ਵੀਂ ਪਾਤਸ਼ਾਹ ਹੀ ਕਹਿਣਾ ਹੈ। ਸਭ ਨੂੰ ਗੁਰਮੁਖੀ ਅੱਖਰ ਪੜ੍ਹਨ ਦਾ ਹੁਕਮ ਆਇਆ ਤਾਂ ਕਿਉਂ ਨੇ, ਜੋ ਇਹ ਹੁਕਮ ਨਹੀਂ ਮੰਨਦੇ ਉਹ ਗੁਰਮੁਖ ਨਹੀਂ, ਮੰਨਦੇ ਮਤੇ ਵਾਲੇ ਆਲਸੀ ਹਨ। ਭਾਈ ਗੁਰਦਾਸ ਤਾਂ ਲਿਖਿਆ ਹੈ, ਬੇਮੁਖ ਇਲਮ ਨਾ ਪੜ੍ਹੇ। ਸਤਿਗੁਰੂ ਜੀ ਮੰਨਦੇ ਅਤੇ ਕਲਯੁਗ ਦੇ ਦਾਅ ਲਾਉਣ 'ਤੇ ਬਚਨ ਸੁਣਾਇਆ, ਸੰਤਾਂ ਜਵਾਹਰ ਸਿੰਘ ਜੀ ਨੂੰ ਸੁਪਨੇ ਵਿੱਚ ਸਤਿਗੁਰੂ ਜੀ ਦਾ ਸਰੂਪ ਮਿਲਿਆ ਪਰ ਹੱਥ ਵਿੱਚ ਹੁੱਕਾ ਫੜਿਆ ਸੀ। ਸੰਤ ਜੀ ਸਤਿਗੁਰਾਂ ਅੱਗੇ ਅਰਜ਼ ਕੀਤੀ ਕਿ ਇਹ ਕੀ ਕੌਤਕ ਵਿਖਾਇਆ ਜੇ? ਜੇ ਆਪ ਨੂੰ ਐਸਾ ਸਰੂਪ ਸੋਭਦਾ ਏ, ਅਸੀਂ ਤਾਂ ਸੋਨੇ ਚਾਂਦੀ ਦੇ ਹੁੱਕੇ ਬਣਵਾ ਲਵਾਂਗੇ। ਸਤਿਗੁਰਾਂ ਉੱਤਰ ਦਿੱਤਾ, ਮੇਰੇ ਵਿਦੇਸ਼ ਜਾਣ ਬਾਅਦ ਕਲਯੁਗ ਕਈ ਐਸੇ ਰੂਪ ਧਾਰ ਤੁਹਾਨੂੰ ਭੁਲਾਏਗਾ। ਤਾਂ ਸੰਤ ਜੀ ਕਿਹਾ, ਅਸੀਂ ਕਿਵੇਂ ਲਿਖੀਏ ਕਿ ਇਹ ਆਪ ਦਾ ਰੂਪ ਨਹੀਂ? ਤਾਂ ਸਤਿਗੁਰਾਂ ਕਿਹਾ, ਤੁਸਾਂ ਸੋਚਣਾ ਕਿ ਇਹ ਗੁਰੂ ਕੀ ਮਰਿਆਦਾ ਨਹੀਂ, ਕਲਯੁਗੀ ਛਲ ਹੈ। ਦਸਮ ਜੀ ਅਤੇ ਤੰਬਾਕੂ ਵਾਲੇ ਖੇਤ ਵਿੱਚ ਦੀ ਘੋੜਾ ਵੀ ਨਾ ਲੰਘਾਇਆ ਅਤੇ ਹੁੱਕਾ ਰੱਖਣ ਦਾ ਕੀ ਮਤਲਬ? ਇਹ ਬਚਨ ਸੁਣਾ, ਸਤਿਗੁਰੂ ਜੀ ਦੱਸਿਆ ਕਿ ਕੇਸੋ ਸੁਨਿਆਰਾ, ਜੋ ਕੇਸਰ ਵੀ ਕਹਾਉਂਦਾ ਸੀ, ਕਿਤੋਂ ਚੀਨੀ ਘੋੜੀ ਛੋਟੀ ਜਿਹੀ ਲੈ ਕਹਿੰਦਾ ਸੀ, ਮੈਂ ਹੀ ਸਤਿਗੁਰੂ ਰਾਮ ਸਿੰਘ ਹਾਂ। ਕਈ ਸੂਧੇ ਕੂਕੇ ਉਸਦੇ ਮਗਰ ਵੀ ਲੱਗੇ ਫਿਰਦੇ ਸੀ। ਉਹ ਕਈ ਹੱਥਾਂ 'ਚੋਂ ਗੱਲਾਂ 'ਚ ਮਦਾਰੀ ਵਾਂਗੂ ਮੁਅੱਜੇ ਵੀ ਵਿਖਾਉਂਦਾ ਸੀ। ਹੈ ਤਾਂ ਉਹ ਗੋਇੰਦਵਾਲ ਦਾ ਸੀ ਅਤੇ ਮਹਿਦੀਪੁਰ, ਦੁਰਗਾਪੁਰ, ਰਾਮਪੁਰ, ਕੁਢਾਣੀ ਆਦਿ ਕਈ ਪਿੰਡੀ ਆ ਟਿਕਦਾ ਫਿਰਦਾ ਸੀ। ਮੈਂ ਅਤੇ ਸੰਤ ਆਲਾ ਸਿੰਘ ਜੀ, ਲਾਭ ਸਿੰਘ ਵਰਨ, ਸੰਤ ਹਾਕਮ ਸਿੰਘ ਜੀ ਕਾਲੋਕਿਆਂ ਵਾਲੇ ਅਤੇ ਉੱਤਮ ਸਿੰਘ ਗੁਰਪੀਰ ਉਸਨੂੰ ਕੁਢਾਣੀ ਵੇਖਣ ਗਏ। ਗੁਰਪੀਰ ਤਾਂ ਉਸ 'ਤੇ ਕਾਇਲ ਹੋ ਗਿਆ ਪਰ ਜਦ ਉਹ ਸਿਗਰਟ ਪੀਤੀ ਤਾਂ ਅਸੀਂ ਸਭ ਉਹ ਸਤਿਗੁਰਾਂ ਦੇ ਬਚਨ ਕਿ ਇਹ ਗੁਰੂ ਕੀ ਮਰਿਆਦਾ ਨਹੀਂ, ਕਲਯੁਗੀ ਛਲ ਹੈ, ਸੋਚ ਪਰਤੇ ਅਤੇ ਲਾਭ ਸਿੰਘ ਨੇ ਪੱਲੂ ਫੇਰ ਹੋਕਾ ਦਿੱਤਾ, ਲੋਕੋ ਇਹ ਕਲਯੁਗੀ ਛਲ ਜੇ ਕੋਈ ਇਸ 'ਤੇ ਨਾ ਵਿਛੇ। ਥੋੜ੍ਹੇ ਦਿਨਾਂ ਬਾਅਦ ਉਸਦਾ ਪਾਜ ਖੁੱਲ੍ਹ ਗਿਆ ਅਤੇ ਬੇਕਦਰਾ ਹੋ ਗੁਰੂ ਬਣਨ ਵਾਲਾ ਰੁਲ ਮਰਿਆ 100 ਸੁਹਾਗਣ ਵਾਂਗੂ। ਅਤਰੀ ਖਾਨੇ ਵਾਲੀ ਨੂੰ ਕਲਯੁਗੀ ਭਲੌਟੀ ਨੇ ਭੁਲਾਇਆ ਸੀ ਬਨੌਟੀ ਗੁਰੂ ਬਾਣ। ਜਿੰਦਾ ਸ਼ਹੀਦ ਸੰਤ ਜਵਾਨ ਸਿੰਘ ਜੀ ਖਿਆਲੇ ਵਾਲਿਆਂ ਬਾਰ ਬਟਨ ਨੂੰ 90 ਚਿੱਠੀਆਂ ਤੇਜਾ ਸਿੰਘ ਪਸੌੜੀ ਦੇ ਘਰੋਂ ਫੜਾਈਆਂ ਸੀ, ਜੋ ਤੇਜਾ ਸਿੰਘ ਨੂੰ ਖਾਨੇ ਰਹਿੰਦੇ ਉਸਦੇ ਬੰਦਿਆਂ ਪਾਈਆਂ ਸੀ। ਜਵੰਦ ਸਿੰਘ ਜੀ, ਅਰੂਰ ਸਿੰਘ ਜੀ ਬੱਲੂ ਆਣੀਏ, ਕਿਸ਼ਨ ਸਿੰਘ ਜੀ ਵਰਨ ਅਤੇ ਭਗਵਾਨ ਸਿੰਘ ਜੀ ਅੜਬੰਗੀ ਮਰਾਣੇ ਵਾਲੇ ਬਰੀ ਵੀ ਇਸੇ ਵਜੋਂ ਹੋਏ ਸੀ कि कूकियां तो कतल कराया गया है, इन्हां नूं उकसा फर्जी गुरु बन। भावें जज दे पुत्तर दे पेट पीड़ पई ते भी संत जवान सिंह कहा सी तू असल अदालत कर, तेरा पुत्तर बज रहेगा। संतां अरदासा भी कीता सी, उस दे पुत्तर ला इलाज होएगा ते ओ बज भी गया सी, पर मिसल विच जज लिखिया इहो सी इन्हां दी अणख नूं टुंब उकसा फर्जी गुरु बना कूकियां तो कतल करवाया गया है। पर अतरी समेत साथियां तां मरी सी, गुरु घरों मुनकर होई सी, कलजुगी मत दे अड्डे चढ़। संतोख दी किरत ते वचन कीता लोहारा सिंह जी अमृतसरी रोज़ दोवें दी एक पशम दी माला बना वेचदे सी, आए साथ दी सेवा भी करदे सी, संतोख रख सोहना गुजारा करदे निभे सी चार आने रोज़ तो। सेवा ते वचन कीतो ने एक समय संतराम जी उदासी मंडली समेत भैनी साहब आए सी, माता जी आदर नाल जल प्रसाद छका घ्यो खंड आदि पदार्थ नाल छिपियां भर हट गुरु की विचों पौए माला गड़वे आसन आदि सब नूं दवाए सी। उस संतराम ने उस सेवा पारों महंत ननकाने वाले नूं कह संत मंगल सिंह जी, संत भगत सिंह जी, हाकम सिंह जी कुकल वालियां नूं जगह दवाई सी धर्मशाला जोग। माता जी होले ते आनंदपुर जाण वाली संगत आई दी सेवा भी करदे ते राह दा खर्च रस्त भी देंदे सी। जिद्दू कई यात्रू पंज छक पंद्रह पंजी मत्था टेक जस करदे जांदे सी। माता जी दा बोझा कई वार रात नूं माया नाल भरिया हुंदा सी सेवा पारों ही। कथा विच सतगुरु जी वचन कीता, सतगुरु राम सिंह जी एक मस्ताने नूं दर्शन दे वचन कीता है, जे संतोखा साधु अमृतसर जिस दे नाम ते ताल है इन्ने चिर दा जमीन विचों निकल सकदा है मनदे हो तां मैं भी मुद्दत बाद आ सकदा हाँ, तुसीं डेरों अको ना ते पाठ करदे थको ना। ये जो दूजी वार मेरे निमित तुसां 125,000 पाठ आरंभिया है ये एवें नहीं जांदी काल, साध संगत नूं सतगुरु जी फतेह भी बुला भेजी है ते क्या है पाठ करी चलो। सतगुरु जी वचन कीता असी पत्रा पाठ समय बड़े औखे आप भी होए ते पत्रा करन वाले भी, पर सलाह फिर 125,000 पाठ करन दी जद बनी तां सतगुरु राम सिंह जी सूबा वरियाम सिंह जी समसे वालियां दर्शन दे क्या प्रताप सिंह नूं कहो इस वार शब्द ते तुक तुक करके संगत नूं देवे, सब कर सकणगे ते औख भी ना होवेगा ते क्यों ने जे सानू सतगुरु सच्चा प्रीतम इहो जिहे सुख सनेड़े ना भेजे तां असी ढिले ढठे दिलां वाले ढार सबन उस दे नाम रस वल किवें उत्साही लग सकते हाँ। ये कारज सो आप ही करा रहे हैं। वचन कीतो ने पाठां गुप्त हुंदियां ते गुरु हरि सिंह जी दे समय चुगलां कह पुलिस आ पई, लंगर विच कोठरी विच पाठ रख्या सी, उधर चुबारे ग्रंथ साहिब प्रकाश रख्या सी, उस तों तुक लै सिख पढ़ता रहा ते कोठरी विच दे चुप हो रहे सी, तले भोरे ते टोकरा प्रशादियां दा रख दिता सी। उस दिन विदेश ही सतगुरां दी देह नूं पाठ विघन तों खेद होया, सतगुरु जी लिख भेजिया सी जिस दिन भैणी साहब पाठ विच विघन पिया सी मेरी देह नूं बहुत खेद होया सी। लाल सिंह 36 चक वाड़ियां वाले दा आया देख क्यों ने हुण ते मेला भर चलिया है ते क्यों ने इहो जिहे साधु धरती थम्मण वाले हुंदे हन। फिर वचन कीतो ने अगे सिख सतगुरु राम सिंह जी दे दर्शन नूं विदेश गए बाणे बदलदे सी ते झूठ बोलदे सी, हुण सिख बाणे ते व्यर्थी पै बदलदे ने ते झूठ दुनिया दे लालच नूं जां मैनूं पिंड लिजाण वेले बोलदे हन कि रस्ता अच्छा ही है, मेरी भावें कार राह ही फस जावे ते औखा भी होवां, हुण सिखां नूं सरदार बनण दी लिल लगी हुंदी है। ये खिताब मुसलमाना है, अंग्रेज़ ने सिखां नूं चमोड़ दिता है, हुण सिख मोड़ियां भी मुड़न वाले नहीं अंग्रेज़ ने छड्डे। अगे वड्डा ओह हुंदा सी जो गुरसिखी विच वड्डा हुंदा, हुण सरदारी पुणा ही वड्डा लगदा है सिखां नूं। वचन कीतो ने भजन करन समय जल दा गड़वा पास रखना चाहीदा है जां जल कंढे बैठ भजन करना चाहीदा है, जद चौंकड़ा ला सिख बवे फिर राम दा हो रहा है। ਵਿੱਚ ਦੁਨਿਆਵੀ ਧੰਦਾ ਨਾ ਵਿੱਢੀ ਰੱਖੇ। 826 ਪਾਠਾਂ ਦੇ ਭੋਗ ਪੈ, 5 ਪੌੜੀਆਂ ਜਪਜੀ ਦੀਆਂ ਸਮੇਤ। ਰਾਗੀ ਅਜੋੜਾ ਵਗਦੇ ਸੀ, ਕਿਉਂ ਨੇ ਸਾਨੂੰ ਸਭ ਨੂੰ ਨਾ ਉਠਾਉਣਾ ਪਵੇ। ਰਸ ਕੇ ਸ਼ਬਦ ਪੜ੍ਹੋ ਅਤੇ ਕਿਹਾ, ਸੁੰਦਰ ਮੁਸਲਮਾਨ ਹੈ, ਸੋਹਣਾ ਅੱਧਾ ਸਿੱਖ ਹੈ ਅਤੇ ਸੰਦਲ ਸਿੱਖ ਹੈ। ਸ਼ਬਦ ਵੀ ਲਿਆ ਹੈ ਇਸ ਨੇ ਪਾਠ ਕਰਨ ਲਈ। ਇਹਨਾਂ ਰਾਗੀਆਂ ਦੇ ਸੰਬੰਧੀ ਨਿਹਾਲੂ ਨੂੰ ਕਿਉਂ ਨੇ, ਜੇ ਇਹਨਾਂ ਜਿੰਨੀ ਰਹਿਤ ਰੱਖਣੀ ਹੈ ਤਾਂ ਸ਼ਬਦ ਪੜ੍ਹ। ਉਹ ਸਤਵਚਨ ਕੀਤਾ ਅਤੇ ਤਾਊਸ ਲੈ ਸ਼ਬਦ ਪੜ੍ਹਨ ਲੱਗਾ। ਆਸਾ ਦੀ ਵਾਰ ਦੇ ਕੀਰਤਨ ਵਿੱਚ ਕਈ ਸਿੱਖਾਂ ਨੂੰ ਨੀਂਦ ਆਈ। ਦੇਖ, ਸਤਿਗੁਰੂ ਜੀ ਕਥਾ ਕਰਦੇ ਸਮੇਂ ਬਚਨ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਹਰ ਛੱਕੇ ਅਤੇ ਜੈਕਾਰਾ ਬੋਲਦੇ ਸੀ ਅਤੇ ਇੱਕ ਸਿੱਖ ਛੱਟੀ ਲੈ ਖੜਾ ਰਹਿੰਦਾ ਸੀ। ਜੋ ਹੰਗਲਾਉਂਦਾ ਉਸ ਨੂੰ ਛੱਟੀ ਲਾ ਜਗਾਉਂਦਾ ਸੀ। ਸਾਨੂੰ ਵੀ ਸੋਹ ਜੁਗਤ ਲੋੜੀਦੀ ਹੈ ਅਤੇ ਕਿਹਾ, ਸੰਤ ਬਹਾਦਰ ਸਿੰਘ ਜੀ ਕਦੇ ਕਦੇ ਨੀਂਦ ਆਈ ਅਤੇ ਜੈਕਾਰਾ ਬੁਲਾਉਂਦੇ ਸੀ। ਸਾਧਾਂ ਨੇ ਸੁਣ ਕੇ ਜੁਗਤ ਆਰੰਭੀ। ਸਤਿਯੁਗ 'ਤੇ ਹਰ ਨਾਮਧਾਰੀ ਯੋਗ ਲਿਖਾਇਆ ਕਿ ਹਰ ਘਰ ਵਿੱਚੋਂ ਬਹੁਤੇ ਨਹੀਂ ਤਾਂ ਇੱਕ ਜ਼ਰੂਰ ਆਵੇ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਿਮਿਤ ਪਾਠ ਗੁਰਬਾਣੀ ਦੇ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਯੋਗ ਵੀ ਲਿਖਾਇਆ ਕਿ ਰਾਗਮਾਲਾ ਗ੍ਰੰਥ ਸਾਹਿਬ ਵਿੱਚੋਂ ਕੱਢ ਦਿੱਤੀ, ਜੇ ਤੁਹਾਡੀ ਗ੍ਰੰਥ ਨੂੰ ਗੁਰੂ ਕਹਿਣ ਵਾਲੀ ਸ਼ਰਧਾ ਕਿੱਥੇ ਗਈ? ਕਿਉਂ ਸਿੰਘ ਸਭੀਆਂ ਅਤੇ ਪਸੌੜੀਆਂ ਪਿੱਛੇ ਲੱਗ ਉੱਕਾ ਸਿੱਖੀ ਵੱਲੋਂ ਮੁਨਕਰ ਹੋ ਰਹੇ ਹੋ? ਅੰਗਰੇਜ਼ੀ ਮਤ ਵਰਤ ਜੇ ਗੁਰੂ ਮੰਨਦੇ ਹੋ, ਉਸੇ ਨੂੰ ਪੁੱਛੋ ਤੇਰੇ ਵਿੱਚ ਕਿਸ ਨੇ ਕਦੋਂ ਇਹ ਲਿਖ ਪਾਈ ਹੈ? ਜੇ ਕਵੀ ਕਿਸੇ ਹੋਰ ਦੀ ਕਿਰਤ ਹੀ ਮੰਨੋ ਤਾਂ ਜੋ ਗੁਰੂ ਅਰਜਨ ਦੇਵ ਜੀ ਪ੍ਰਵਾਨ ਕੀਤੀ ਹੈ, ਸੁੰਦਰ ਦੇ ਸੱਦ ਅਤੇ ਭੱਟਾਂ ਦੇ ਸਵਈਆਂ ਵਾਂਗੂ, ਤੁਹਾਨੂੰ ਕੀ ਹੱਕ ਹੈ ਇਤਰਾਜ਼ ਕਰਨ ਦਾ? ਗੁਰੂ ਸਾਹਿਬ ਚੰਗਾ ਹੀ ਕੀਤਾ ਹੈ। ਰਾਗਮਾਲਾ ਬਿਨ ਰਾਗਾਂ ਦੀ ਵੰਡ ਗਿਣਤੀ ਦਾ ਸੁਰ ਪਤਾ ਨਹੀਂ ਲੱਗਦਾ। ਬਚਨ ਕੀਤਾ, ਪਾਪ ਕਰਨ ਬਾਅਦ ਪਛਤਾ ਕੀਤਿਆਂ ਅੱਧਾ ਪਾਪ ਘਟਦਾ ਏ ਅਤੇ ਸਜ਼ਾ ਭੁਗਤੀ ਅਤੇ ਸਾਰਾ। ਟੱਬ ਵਿੱਚ ਬੈਠਣ ਬਾਅਦ ਕੋਠੀ ਜਾਂ ਭਜਨ ਵਾਲੀ ਕੁਟੀਆ ਦੁਆਲੇ ਦੌੜ ਕੇ ਜਾਂ ਕਾਹਲੀ ਤੁਰ ਸਰੀਰ ਗਰਮ ਕਰਦੇ। ਬਚਨ ਕੀਤੋ ਨੇ ਸਤਿਗੁਰੂ ਰਾਮ ਸਿੰਘ ਦਾ ਪ੍ਰਤੱਖ ਦਰਸ਼ਨ ਖਾਸ ਇੱਕ ਵਾਰ ਹੋਇਆ ਹੈ ਅਤੇ ਹੋਰ ਰੂਪਾਂ ਵਿੱਚ ਕਈ ਵਾਰ। ਸਤਿਗੁਰੂ ਜੀ ਦੇ ਸੱਜੇ ਜਾਣੂ ਗੋਡੇ 'ਤੇ ਨਿੰਮ ਦੇ ਪੱਤੇ ਤਰ੍ਹਾਂ ਦਾ ਦਾਗ ਤਿਲ ਸੀ। ਹੋਰ ਰੂਪਾਂ ਦਾ ਲਖਤਾਂ ਵਿੱਚ ਹੋਇਆ ਹੈ। ਹੁਕਮਨਾਮੇ ਵਿੱਚ ਚੰਡੀ ਦੀ ਵਾਰ ਪੜ੍ਹਨ ਦਾ ਹੁਕਮ ਆਇਆ ਤਾਂ ਕਿਉਂ ਨੇ, ਗੁਰੂ ਹਰੀ ਸਿੰਘ ਜੀ ਕਦੀ ਕਦੀ ਸੂਰਜ ਪ੍ਰਕਾਸ਼ ਦੀ ਕਥਾ ਜ਼ਰੂਰ ਸੁਣਦੇ ਤਾਂ ਕਿ ਸਿੰਘੀ ਸਪਿਰਿਟ ਉੱਕਾ ਹੀ ਧੀਮੀ ਨਾ ਪੈ ਜਾਵੇ। ਮੇਰੀ ਜਾਚੇ ਨਾਮਧਾਰੀਆਂ ਨੂੰ ਵੀ ਭਜਨ ਬਾਣੀ ਸੇਵਾ ਗਰੀਬੀ ਚਰਨੀ ਹੱਥ ਲਾਉਣ ਦੇ ਨਾਲ ਇਹ ਬਾਣੀ ਪੜ੍ਹਨ ਦਾ ਤਦੇ ਹੀ ਹੁਕਮ ਹੈ। ਪੁਰਾਤਨ ਸਿੱਖ ਜੰਗਲਾਂ ਵਿੱਚ ਰਹਿੰਦੇ ਵੀ ਚੰਡੀ ਦੀ ਵਾਰ ਜ਼ਰੂਰ ਪੜ੍ਹਦੇ ਸੀ। ਕਰਮ ਸਿੰਘ ਸਿੰਘ ਸਭੀਏ ਵੀ ਬੰਦੇ ਦੇ ਜੀਵਨ ਵਿੱਚ ਲਿਖਿਆ ਹੈ। ਸੰਤ ਕਰਮ ਸਿੰਘ ਜੀ ਲਸਾੜੇ ਜ਼ਿਲ੍ਹੇ ਸਿਆਲਕੋਟ ਦਿਆਂ ਨੇ ਦਮੜੇ ਭੇਟਾ ਕੀਤੇ ਤਾਂ ਕਿਉਂ ਨੇ, ਤੂੰ ਕਿਉਂ ਖੇਚਲ ਕਰਦਾ ਏ ਜਦ ਅਸਾਂ ਭੋਗ ਪਾਉਣੇ ਹਨ? ਸੰਤ ਜੀ ਕਿਹਾ, ਜੋ ਪਾਠ ਸਾਡੇ ਘਰ ਸਾਰੇ ਜੀ ਕਰਦੇ ਹਨ ਉਹਨਾਂ ਦੇ ਭੋਗ ਸਾਨੂੰ ਹੀ ਪਵਾਉਣੇ ਬਣਦੇ ਹਨ। ਕਹਿ 100 ਰੁਪਏ ਨਾ ਮੋੜੇ ਚੁੱਕੇ ਜੋ ਮੱਥਾ ਟੇਕੇ ਸਨ। ਤਾਂ ਸਤਿਗੁਰੂ ਜੀ ਬਚਨ ਕੀਤਾ, ਐਸੀ ਧਰਮ ਦੀ ਕਮਾਈ ਅਤੇ ਸਿੱਖੀ ਸ਼ਰਧਾ ਦਾ ਪਦਾਰਥ ਹੀ ਸਤਿਗੁਰੂ ਰਾਮ ਸਿੰਘ ਜੀ ਦੀ ਲੋਹ ਨੂੰ ਚਲਾ ਰਿਹਾ ਹੈ। ਕਥਾ ਕਰਦਿਆਂ ਸਮੇਂ ਇੱਕ ਕੰਬੋ ਸਿੱਖ ਆਇਆ। ਸਿੰਘ ਸਭੀ ਜਾਪਦਾ ਸੀ। ਉਸ ਹੱਥ ਜੋੜ ਅਰਜ ਕੀਤੀ, ਨਾਮਧਾਰੀਆਂ ਨੂੰ ਭਾਵੇਂ ਅੰਗਰੇਜ਼ ਆਖੇ ਕੁਛ ਲਿਖਦੇ ਹਨ ਹੋਰ ਸਿੱਖ, ਪਰ ਆਪਣੇ ਥਾਂ ਸਭ ਮੰਨਦੇ ਹਨ ਕਿ ਨਾਮਧਾਰੀਏ ਸਾਡੇ ਨਾਲੋਂ ਭਜਨ ਬਾਣੀ ਇਸ਼ਨਾਨ ਦਾਨ ਸੇਵਾ ਆਦਿ ਵੱਲੋਂ ਚੰਗੇਰੇ ਹਨ। ਤੁਸੀਂ ਦੱਸੋ, ਅਸੀਂ ਨਿੱਕੀ ਜਿਹੀ ਜਾਤ ਕੰਬੋ ਹਾਂ, ਸਾਡਾ ਵੀ ਨਾਂ ਆਪ ਨੂੰ ਚੇਤੇ ਹੈ ਅਤੇ ਕਿਸੇ ਕੰਬੋ ਸੰਤ ਸੂਰਮੇ ਨੂੰ ਜਾਣਦੇ ਹੋ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਚੂਹੇ ਝਾੜ ਦਾ ਹੋਲਾ ਦਲ ਸਿੰਘ ਕੰਬੋ ਸਿੰਘ ਨੇ ਜਿਵੇਂ ਗਹਿਣੇ ਪਾ ਕੀਤਾ ਸੀ, ਜਦ ਜਾਣਿਆ ਸਾਸੂ ਕਿ ਸਾਥੀ ਸੰਗ ਸੰਗ ਖਰਚ ਕਰਦੇ ਹਨ। ਉਹ ਜਵਾਨ ਵੀ ਮੈਦਾਨੀ ਸੀ ਅਤੇ ਮਾਨਾ ਵਾਲੇ ਦੇ ਦੁਆਲੇ ਬੜੇ ਸ਼ੁੱਧ ਕਿਰਤੀ ਸਾਡੇ ਸਿੱਖ ਕੰਬੋ ਹਨ ਅਤੇ ਸੂਰਮਾ ਸਿੰਘ ਕੰਬੋ ਊਧਮ ਸਿੰਘ ਸੁਨਾਮ ਦਾ ਹੋਇਆ ਹੈ, ਜਿਸ ਨੇ ਉਡਵਾਇਰ ਜ਼ਿਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿਦੋਸ਼ੀਆਂ 'ਤੇ ਗੋਲੀ ਚਲਾਈ ਸੀ 19 ਸੰਨ ਨੂੰ ਵਿਸਾਖੀ ਵਾਲੇ ਦਿਨ। ਊਧਮ ਸਿੰਘ ਨੇ ਰਾਮ ਮੁਹੰਮਦ ਸਿੰਘ ਸੰਕੇਤੀ ਰੱਖ ਉਸ ਨੂੰ ਵਲੈਤ ਵਿੱਚ ਜਾ ਬੋਲਦੇ ਨੂੰ ਅਖੀਰ ਫੱਗਣ ਦੇ ਪਿਸਤੌਲ ਨਾਲ ਪਾਰ ਕੀਤਾ ਸੀ ਅਤੇ ਤਿੰਨੀ ਮਹੀਨੀ ਬਾਅਦ 13 ਜੂਨ 1940 ਨੂੰ ਸ਼ਹੀਦ ਹੋਇਆ ਸੀ ਫਾਹੇ ਆ ਅਤੇ ਕਿਹਾ ਮੈਂ ਅਣਖੀ ਅਤੇ ਧਰਮੀ ਦੇਸ਼ ਭਗਤਾਂ ਸਭ ਨੂੰ ਮਨੋ ਚੰਗੇਰਾ ਮੰਨਦਾ ਹਾਂ। ਇਹ ਸੁਣ ਉਸ ਕੰਬੋ ਕਿਹਾ ਮੈਂ ਜਿਹਾ ਸੁਣਦਾ ਸਾਂ ਆਪਣੇ ਭਰਾਵਾਂ ਨਾਮਧਾਰੀਆਂ ਤੋਂ ਕਿ ਸਾਡੇ ਸਤਿਗੁਰੂ ਜੀ ਸਰਬ ਗੁਣ ਸੰਪੰਨ ਹਨ, ਅੱਜ ਅਜਮਾ ਮੰਨ ਗਿਆ ਹਾਂ, ਨਹੀਂ ਤਾਂ ਮੈਂ ਕਹਿੰਦਾ ਸਾਂ ਉਹ ਤਾਂ ਭਜਨ ਬਾਣੀ ਵੱਲ ਹੀ ਰੁੱਝੇ ਰਹਿੰਦੇ ਹਨ, ਹੋਰ ਲੋ ਉਹਨਾਂ ਨੂੰ ਕੋਈ ਨਹੀਂ। ਸਤਿਗੁਰੂ ਜੀ ਲਾਂਗਰੀਆਂ ਮਸਤਾਂ ਅਤੇ ਗ੍ਰਿਸ਼ਤੀਆਂ ਦੇ ਵਚਨ ਕਰਦਿਆਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਸੰਗਤ ਵਿੱਚ ਬਹੁਤ ਉੱਚੇ ਸੁੱਚੇ ਸਾਧੂ ਸੰਤ ਹੋਏ ਹਨ, ਮੈਂ ਕਿਹਦਾ ਕਿਹਦਾ ਨਾਮ ਲਵਾਂ, ਕੀ ਉਹਨਾਂ ਦੀ ਸਿਫਤ ਕਰਾਂ। ਇੱਕ ਸੰਤ ਭਾਣ ਸਿੰਘ ਜੀ ਕੁਜਰਾਂ ਜਿਹੜਾ ਸ਼ੇਖਪੁਰੇ ਦੇ ਐਸੇ ਲਾਂਗਰੀ ਹੋਏ ਹਨ ਮੇਰੇ ਵੇਖਣ ਦੇ ਸਮੇਂ, ਹਰ ਹੋਲੇ 'ਤੇ ਨੇੜੇ ਦੇ ਮੇਲੇ ਨਾਮਧਾਰੀ ਪੰਥ ਦੇ ਅਤੇ ਉਹ ਆਪੇ ਜਾ ਲੋਹ ਚੁੰਬੇ ਤਿਆਰ ਕਰਦੇ, ਲੰਗਰ ਪਕਾਉਂਦੇ, ਇੱਕ ਚੌਂਕੜੇ ਬੜਾ ਚਿਰ ਬੈਠੇ ਪ੍ਰਸ਼ਾਦੇ ਵੇਲੀ ਜਾਂਦੇ, ਛਕਣ ਦੀ ਤਾਂ ਉਹਨਾਂ ਨੂੰ ਲੋੜ ਹੀ ਨਾ ਲੱਗਦੀ ਸੀ। ਸੁੰਡ ਘੋਟ ਛਕ ਹੀ ਚਾਰ ਪੈਰ ਬੇਪਰਵਾਹ ਗੁਜ਼ਾਰਦੇ ਸੀ, ਢੋਲਕ ਵੀ ਚੰਗੀ ਵਜਾਉਂਦੇ ਸੀ ਅਤੇ ਮਸਤ ਵੀ ਬੜੇ ਹੁੰਦੇ ਸੀ। ਇੱਕ ਸਮੇਂ ਸੰਤਾਲਾ ਸਿੰਘ ਜੀ ਨਾਲ ਉਹਨਾਂ ਦੀ ਭੈਣ ਦੇ ਪਿੰਡ ਜਲਣ ਜਥੇ ਨਾਲ ਗਏ। ਮਸਤ ਹੋਇਆ ਕਿ ਉਹ ਨੇ ਸੰਤ ਜੀ ਇਹ ਘਰ ਸਾਡੇ ਪਾਠ ਕਰਨ ਅਤੇ ਲੰਗਰ ਛਕਣ ਵਾਲਾ ਨਹੀਂ, ਇਹਨਾਂ ਅੰਦਰੇ ਦੋ ਮੁਰਦੇ ਆਪਣੇ ਬੱਚੇ ਮਾਰ ਦੱਬੇ ਹਨ। ਸੰਤਾਲਾ ਸਿੰਘ ਜੀ ਨੇ ਭੈਣ ਨੂੰ ਪੁੱਛਿਆ ਤਾਂ ਉਹ ਮੰਨ ਗਈ ਕਿ ਪਹਿਲੋਂ ਕੁੜੀ ਫੇਰ ਹੋਇਆ ਮੁੰਡਾ ਮਾਰ ਦੱਬਿਆ ਹੈ। ਸੰਤਾਂ ਕਿਹਾ ਮੁੰਡਾ ਕਿਉਂ ਮਾਰਿਆ, ਤਾਂ ਉਹ ਦੱਸਿਆ ਮਾਲਕੀ ਥੋੜ੍ਹੀ ਹੈ ਅਤੇ ਮੁੰਡੇ ਬਹੁਤੇ ਹੁੰਦੇ ਜਾਂਦੇ, ਘਰ ਪਤੀ ਮੋਟੀ ਮੱਤ ਵਾਲੇ ਪੁੱਤਰ ਮਾਰ ਦਿੱਤਾ ਸਾਰੀ ਉਮਰ ਅਤੇ ਨਾ ਦੁੱਖ ਭੁੱਖ ਨਾਲ ਘੁਲੇ। ਸੰਤਾਂ ਕਿਹਾ ਅਸੀਂ ਜਾਂਦੇ ਹਾਂ, ਤਾਂ ਸਮੇਤ ਸੰਤਾਂ ਦੀ ਭੈਣ ਅਤੇ ਪਨਵਈਏ ਨੇ ਅੱਗੋਂ ਕੰਨਾਂ ਨੂੰ ਹੱਥ ਲਾਇਆ ਅਤੇ ਪਿਛਲੇ ਕੀਤੇ ਦਾ ਮੇਰੇ ਸਾਹਮਣੇ ਖਲੋ ਸੰਗਤ ਵਿੱਚ ਮਨ ਪਛਤਾਵਾ ਕੀਤਾ। ਸੰਤ ਭਾਣ ਸਿੰਘ ਜੀ ਦੇ ਘਰੋਂ ਦਿਆਲਾਂ ਵੀ ਬੜੀ ਨਰਮ ਦਿਲ ਸੀ, ਦਰ ਆਏ ਕੁੱਤੇ ਨੂੰ ਵੀ ਨਾ ਝਿੜਕਿਆ ਸਹਿੰਦੀ ਸੀ, ਪੁੱਤਰਾਂ ਨੂੰ ਵੀ ਜੀ ਕਰਕੇ ਬੁਲਾਉਂਦੀ ਸੀ ਅਤੇ ਕਹਿੰਦੀ ਸੀ ਕਿ ਕੂਕਿਆਂ ਵੱਲ ਸਾਧ ਹੀ ਜੰਮਦੇ ਹਨ, ਘਰ ਗਿਆ ਸਾਧਾਂ ਨੂੰ ਸਭ ਪਦਾਰਥ ਵਾਧੂ ਰੱਖ ਕਰ ਵਰਤਦੀ ਸੀ। ਰਾਮ ਵੀ ਕਈ ਵਾਰ ਸੱਖਣੇ ਹੋਏ ਭਾਂਡੇ ਉਸ ਦੇ ਸਾਧਾਂ ਦੇ ਆਇਆਂ ਭਰ ਦਿੰਦਾ ਸੀ। ਸਾਧ ਦੱਸਦੇ ਹਨ ਕਿ ਇੱਕ ਸਮੇਂ ਉਹਨਾਂ ਘਰ ਸਾਧ ਆਏ ਖਰਬੂਜੇ ਖਾਣ ਦੀ ਰੀਝ ਦਿਆਲਾਂ ਦੇ ਦਿਲ ਵਿੱਚ ਹੋਈ, ਪਰ ਭਾਲਿਆਂ ਤਾਂ ਘਰ ਵਿੱਚੋਂ ਕੋਈ ਦਵੜਾ ਹੱਥ ਨਾ ਆਇਆ। ਦਿਆਲਾਂ ਝੁਰ ਖੜੀ ਸੋਚੀ ਪੈ ਗਈ ਤਾਂ ਛੱਤ ਵਿੱਚੋਂ ਛਣਕਦੇ 2 ਰੁਪਏ ਚਿੱਟੇ ਚਾਂਦੀ ਦੇ ਡਿੱਗੇ ਅਤੇ ਉਹਨਾਂ ਦੇ ਖਰਬੂਜੇ ਲਿਆ ਦਿਆਲਾਂ ਸਾਧਾਂ ਨੂੰ ਛਕਾਏ। ਇਹ ਦਿਆਲਾਂ ਕਹਿੰਦੀ ਹੁੰਦੀ ਸੀ ਪਿਓ ਦੀ ਤਾਂ ਔਲਾਦ ਵਿੱਚ ਜਾਗ ਹੀ ਹੁੰਦੀ ਹੈ, ਮਾਂ ਦਾ ਹਿੱਸਾ ਬਹੁਤਾ ਹੁੰਦਾ ਹੈ, ਮਾਂ ਦੇ ਪੇਟ ਵਿੱਚ ਹੀ ਪਲਦਾ ਹੈ, ਦੁੱਧ ਪੀਂਦਾ ਹੈ, ਖੂਨ ਸਿੱਖਦਾ ਹੈ, ਮਤ ਲੈਂਦਾ ਹੈ। ਮਾਂ ਨੂੰ ਚਾਹੀਦਾ ਹੈ ਬੱਚੇ ਦੇ ਨਿੰਮਣ ਤੋਂ ਲੈ ਦੁੱਧ ਪਿਆਉਣ ਵੇਲੇ ਵੀ ਗਰਮ ਸੁਭਾਅ ਸਰੀਰ ਨਾ ਕਰੇ ਅਤੇ ਸੋਹਣੀ ਖੁਰਾਕ ਬੋਲੀ ਉਹਨੂੰ ਖਵਾਏ ਸਿਖਾਏ। ਮਾਂ ਨੂੰ ਚਾਹੀਦਾ ਹੈ ਗਰਮੀ ਵਿੱਚ ਵੀ ਠੰਡਾ ਸੀਨਾ ਕਰ ਅਤੇ ਕ੍ਰੋਧ ਕਦੇ ਨਾ ਕਰਨਾ, ਸੁਭਾਅ ਰੱਖ ਪੁੱਤਰ ਧੀ ਨੂੰ ਦੁੱਧ ਪਿਆਏ। ਜੇ ਮਾਂ ਇੰਨੀ ਸ਼ੁੱਧ ਰੱਖੇ ਤਾਂ ਬੱਚਾ ਕਿਉਂ ਨਾ ਸ਼ੁੱਧ ਬੁੱਧੀ ਹੋਵੇ। ਹੁਣ ਉਸ ਜੋੜੀ ਦੇ ਬੱਚੇ ਮੈਂ ਵੇਖੇ ਹਨ, ਸਭ ਬੜੀ ਗੁਣੀ ਸਾਧੂ ਅਤੇ ਸ਼ਰਧਾ ਸੁਭਾਅ ਵਾਲੇ ਹਨ। ਗੁਰਦਿਆਲ ਸਿੰਘ ਇੱਥੇ ਵੀ ਆਇਆ ਹੈ ਲੰਗਰ ਵੱਡੇ ਵਿੱਚ। ਸੰਤ ਮਹਿਤਾਬ ਸਿੰਘ ਜੀ ਅਰਜ਼ ਕੀਤੀ ਮੇਰੇ ਕੀਤੇ ਕਰਮ ਬਖਸ਼ੋ, ਤਾਂ ਕਿਉਂ ਨੇ ਉਹ ਸੱਚਾ ਪਾਤਸ਼ਾਹ ਤਾਂ ਆਇਆ ਹੀ ਸਭ ਨੂੰ ਬਖਸ਼ਣ ਵਾਸਤੇ ਹੈ, ਜਿਸ ਨੂੰ ਬਖਸ਼ਦਾ ਹੈ ਉਸ ਨੂੰ ਹੀ ਆਪਣੇ ਵੱਲ ਲਾਉਂਦਾ ਹੈ, ਤੁਸੀਂ ਬਖਸ਼ਿਸ਼ ਮੰਗੋ ਮੰਦੇ ਕਰਮ ਹੋਣ ਹੀ ਨਾ ਸਾਥੋਂ। ਹੁਕਮਨਾਮੇ ਵਿੱਚ ਬਚਨ ਆਇਆ ਆਨੰਦ ਸੰਗਤ ਦੇ ਸਮਾਗਮ ਵਿੱਚ ਹੀ ਕਰਨ, ਸਤਿਗੁਰੂ ਜੀ ਬਚਨ ਕੀਤਾ ਮੈਂ ਤੇ ਇਸ ਹੁਕਮ ਗੁਰੂ ਕੇ ਦੀ ਪਾਲਣਾ ਕਰਦਾ ਹਾਂ ਅਤੇ ਜੋ ਰਿੱਕਾ ਪਾਉਂਦੇ ਹਨ ਉਹ ਗੁਰੂ ਕੇ ਹੁਕਮ ਦੀ ਖਿਲਾਫੀ ਕਰਦੇ ਹਨ, ਮੇਰਾ ਚਿੱਤ ਤਾਂ ਕਰਦਾ ਏ ਕਸੂਰੀ ਨੂੰ ਬਖਸ਼ ਦੇਵਾਂ ਜੇ ਮੇਰੇ 'ਤੇ ਵੀ ਬਖਸ਼ਿਸ਼ ਹੋਵੇ। ਪਰ ਗੁਰੂ ਕੇ ਹੁਕਮ ਅੱਗੇ ਅੜਿੱਕਾ ਡਾਉਣ ਵਾਲੇ ਨੂੰ ਵੀ ਕੋਈ ਸੋਚਣਾ ਚਾਹੀਦਾ ਹੈ। ਬਚਨ ਕੀਤੋ ਨੇ ਨਰਾਇਣ ਸਿੰਘ ਜੀ ਰੋਡਿਆਂ ਵਾਲਿਆਂ ਤੋਂ 35 ਹੁਕਮਨਾਮੇ ਇਕੱਠੇ ਹੀ ਫੜੇ ਗਏ ਸੀ। ਗੁਰਬਖਸ਼ ਸਿੰਘ ਸੂਬੇ ਅੰਬਾਲੇ ਦੇ ਅਰਜ ਕੀਤੀ, ਕੀਤੇ ਕਰਮ ਡਰਾਉਂਦੇ ਹਨ, ਕਿਵੇਂ ਬਖਸ਼ ਹੋਵੇ? ਉੱਤਰ ਦਿੱਤੋ ਨੇ, ਤੂੰ ਸਾਡੇ ਨਾਲ ਰਹਿ, ਬਾਅਦ ਜਾ ਡਾਕੇ ਮਾਰੇ ਹਨ, ਹੁਣ ਸੰਤੋਖੀ ਹੋਇਆ ਹੈ, ਹਰ ਵਕਤ ਭਜਨ ਕਰਕੇ ਬਖਸ਼ਿਸ਼ ਮੰਗਿਆ ਕਰ, ਸੋ ਖਸਮ ਬਖਸ਼ਿੰਦ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ ਦਾ ਅਰਥ ਕਰਦਿਆਂ ਕਿਉਂ ਨੇ, ਸੋਹੰਗ ਚੱਲੇ ਛਿੱਤਰ ਜਿਉਂ ਸੋਮਾ, 3.5 ਕਰੋੜ ਹੈ ਰੋਮਾ। ਅਰਥਾਤ ਜਦ ਗੁਰਮੁਖ ਅੰਦਰੋਂ ਹੋ ਕੇ ਨਾਮ ਜਪਦਾ ਹੈ ਤਾਂ 3.5 ਕਰੋੜ ਰੋਮ ਰੋਮ 'ਚੋਂ ਭਜਨ ਹੁੰਦਾ ਹੈ। ਝੂਠੇ ਅਤੇ ਸੱਚੇ ਪ੍ਰੇਮ ਦਾ ਫਰਕ ਦੱਸਿਆ ਕਿ ਜਗਤ ਪ੍ਰੀਤ ਦੀ ਹੱਦ ਹੋ ਜਾਂਦੀ ਹੈ ਅਤੇ ਗੁਰ ਪਰਮੇਸ਼ਰ ਦੇ ਪ੍ਰੇਮ ਦੀ ਹੱਦ ਸਗੋਂ ਸਵਾਦ ਪਿਆਂ ਵਧੀ ਜਾਂਦੀ ਹੈ ਅਤੇ ਸਵਾਦ ਵੀ ਵੱਧਦਾ ਜਾਂਦਾ ਹੈ, ਪ੍ਰੀਤ ਬਣੀ ਰਹਿੰਦੀ ਹੈ। ਬਚਨ ਕੀਤੋ ਨੇ, ਕੂਕੇ ਕਦੀ ਅੰਗਰੇਜ਼ ਦੀ ਰੇਲ ਅਤੇ ਨਹਿਰ ਦੀ ਵਰਤੋਂ ਨਾ ਕਰਦੇ ਸੀ, ਕੀ ਕਰਾਂ, ਗੁਰੂ ਹਰੀ ਸਿੰਘ ਜੀ ਦਾ ਪਹਿਰਾ ਹੈ ਅਤੇ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸਮਾਈ ਨਾਲ ਸਮਾਂ ਕੱਢਣ ਦਾ ਹੁਕਮ ਹੈ, ਨਹੀਂ ਤਾਂ ਕੂਕਿਆਂ ਨੂੰ ਕੀ, ਇਹਨਾਂ ਵੋਟਾਂ ਨਾਲ ਜੋ ਅਸੈਂਬਲੀਆਂ ਅਤੇ ਮੈਂਬਰੀਆਂ ਵਾਲੇ ਮੰਗਦੇ ਹਨ ਅਤੇ ਮੈਨੂੰ ਵੀ ਕੋਈ ਧਰੂਹ ਘਸੀਟ ਸਹਿਣੀ ਪੈਂਦੀ ਹੈ। ਬਾਣੇ 'ਤੇ ਵਚਨ ਕੀਤਾ ਕਿ ਪਟੇ ਵਾਲੇ ਕੁੱਤੇ ਨੂੰ ਕੋਈ ਸੱਟ ਨਹੀਂ ਮਾਰ ਸਕਦਾ, ਨਾ ਮੋਹਰਾ ਦੇ ਸਕਦਾ, ਕਿਉਂਕਿ ਮਾਲਕ ਉਸ ਦਾ ਮਦਦਗਾਰ ਹੁੰਦਾ ਹੈ। ਇਸ ਲਈ ਕੂਕੇ ਨੂੰ ਬਾਣਾ ਕਦੇ ਵੀ ਕੋਥਰਾ ਨਹੀਂ ਕਰਨਾ ਚਾਹੀਦਾ, ਜੂਠੀ ਮੂੰਹ ਪਾਉਣ ਹੀ ਹੁੰਦਾ ਹੈ ਐਸੀ ਮਤ। ਆਸ਼ਕ ਦਾ ਸੁਭਾਅ ਦੱਸਦਿਆਂ ਕਿਹਾ, ਮੈਨੂੰ ਕਸਮ ਹੈ ਦੀਨ ਇਮਾਨ ਦੀ, ਮੈਂ ਰੱਬ ਰਾਂਝੇ ਨੂੰ ਜਾਣਦੀ। ਜਿਵੇਂ ਹੀਰ ਕਹਿੰਦੀ ਸੀ, ਤਿਵੇਂ ਸਿੱਖ ਯੋਗ ਵੀ ਧਰਮ ਹੈ, ਸਤਿਗੁਰੂ ਆਪਣੇ ਨੂੰ ਜਾਣੇ। ਬਚਨ ਕੀਤੋ ਨੇ, ਦਾਣਿਆਂ ਵਾਲੇ ਅੰਦਰ ਸਤਿਗੁਰੂ ਰਾਮ ਸਿੰਘ ਜੀ 25 ਗ੍ਰੰਥ ਸਾਹਿਬ ਪ੍ਰਕਾਸ਼ੇ ਸੀ ਅਤੇ ਆਪ ਵੀ ਸਿੱਖਾਂ ਵਿੱਚ ਮਿਲ ਪਾਠ ਕਰਦੇ ਸੀ। 70 ਪਾਠਾਂ ਦੇ ਭੋਗ ਪੈਣੇ ਸੀ, ਕਈ ਸਿੱਖਾਂ ਕੜਾਹ ਪ੍ਰਸ਼ਾਦ ਬਣਾਇਆ। ਸਤਿਗੁਰੂ ਜੀ ਪੁੱਠਾ ਹੱਥ ਲਾ ਦੇਖਦੇ ਸੀ, ਕੜਾਹ ਪ੍ਰਸ਼ਾਦ ਦੇ ਬਣਨ ਵਿੱਚ ਕਮੀ ਹੀ ਰਹਿੰਦੀ ਅਤੇ ਕਹਿੰਦੇ, ਧਰ ਲੱਗੀ ਰਕਮ। ਅੰਤ ਬਾਹਰ ਮਾਲੀ ਵਾਲੇ ਖੂਹ 'ਤੇ ਸੂਬਾ ਸਾਹਿਬ ਸਿੰਘ ਜੀ ਅਰਜ਼ ਕੀਤੀ, ਮੈਂ ਬਣਾਉਂਦਾ ਹਾਂ। ਅਰਦਾਸਾ ਕਰ ਬਣਾਇਆ, ਪ੍ਰਸ਼ਾਦ ਪੂਰੀ ਜੁਗਤ ਦਾ ਬਣਿਆ। ਅਰਥਾਤ ਜੋ ਕੰਮ ਸਿੱਖ ਅੰਦਰੋਂ ਅਰਦਾਸ ਕਰ ਆਰੰਭੇ ਸੋ ਸ਼ੁੱਧ ਹੁੰਦਾ ਹੈ। ਇਹ ਮੈਂ ਅੱਗੇ ਵੀ ਸਾਧਸੰਗ ਜੀ ਅਰਜ਼ ਕੀਤੀ ਸੀ, ਪ੍ਰਸ਼ਾਦ ਬਣਾਉਣ ਵਾਲਿਆਂ ਨੂੰ ਜ਼ਰੂਰ ਇਹ ਚਾਹੀਦਾ ਹੈ ਕਿ ਉਹ ਤੋਲ ਕੇ ਚੀਜ਼ਾਂ ਜਿਹੜੀਆਂ ਨੇ ਤਿੰਨੇ ਇੱਕੋ ਜਿਹੀਆਂ ਤੋਲ ਕੇ ਪਾਉਣ ਅਤੇ ਚਾਸ ਬਣਾ ਕੇ ਉਹਨੂੰ ਪੁਣ ਕੇ ਫੇਰ ਪਾਵੇਂ। ਅੱਜ ਕੱਲ੍ਹ ਖੰਡ ਚੰਗੀ ਮਿਲਦੀ, ਪਰ ਸਤਿਗੁਰਾਂ ਦਾ ਹੁਕਮ ਹੈ ਤਿੰਨੇ ਚੀਜ਼ਾਂ ਤੋਲ ਕੇ ਪਾਓ ਅਤੇ ਚਾਸ ਪੁਣ ਕੇ ਪਾਓ। ਅਸੀਂ ਉਸ ਤਰ੍ਹਾਂ ਆਮ ਤੌਰ 'ਤੇ ਕਾਹਲ ਵਿੱਚ ਇਸੇ ਤਰ੍ਹਾਂ ਕਰਨੇ, ਘਿਓ ਜਿੰਨਾ ਆਟਾ ਪੈਂਦਾ ਜੀ ਉਨਾ ਪਾ ਲਓ, ਪਰ ਸਤਿਗੁਰਾਂ ਦਾ ਹੁਕਮ ਨਹੀਂ ਇਸ ਤਰ੍ਹਾਂ, ਉਹਨੂੰ ਭੋਗ ਨਹੀਂ ਲੱਗਦਾ। ਅਤੇ ਉਹਨਾਂ ਇੱਥੇ ਵੀ ਦੱਸਿਆ ਵੀ ਭੋਗ ਲਾਉਣ ਵਾਸਤੇ ਵੀ ਜਦੋਂ ਕੜਾਹ ਪ੍ਰਸ਼ਾਦ ਅਸੀਂ ਭੋਗ ਲਵਾਉਣਾ ਉਦੋਂ ਵੇਖੀਏ, ਪੁੱਠਾ ਹੱਥ ਜਿਹੜਾ ਉਹ ਲਾ ਕੇ ਵੇਖੀਏ, ਜੇ ਸਹਿੰਦਾ ਠੀਕ ਠੀਕ ਫਿਰ ਲਵਾਉਣਾ ਚਾਹੀਦਾ, ਨਾ ਬਹੁਤੇ ਠੰਡੇ ਨੂੰ, ਕਿਉਂਕਿ ਪੰਚਾਮ੍ਰਿਤ ਤਾਂ ਬਣਦਾ ਵੀ ਜੇ ਉਹਦੇ ਵਿੱਚ ਅਗਨੀ ਹੋਵੇ, ਇੰਨੀ ਜ਼ਿਆਦਾ ਨਾ ਹੋਵੇ ਵੀ ਸੜੇ। ਆਪ ਜੀ ਨੂੰ ਸ਼ਾਇਦ ਪਿੱਛੇ ਤੁਸੀਂ ਸੁਣਿਆ ਸੀ ਜਾਂ ਮੈਂ ਅਰਜ਼ ਕੀਤੀ ਸੀ, ਜਦੋਂ ਸੇਵਾ ਸਾਹਿਬ ਪਾਠ ਕੀਤੇ ਨੇ ਉਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਸਾਧਾਂ ਨੂੰ ਦਰਸ਼ਨ ਦਿੱਤੇ, ਇੱਕ ਨੂੰ ਹੱਥ ਵਿੱਚ ਉਹਨਾਂ ਨੇ ਕੜਾਹ ਪ੍ਰਸ਼ਾਦ ਵਾਲੀ ਥਾਲੀ ਫੜੀ ਅਤੇ ਉਹਨੇ ਅਰਜ਼ ਕੀਤੀ, ਕੀ ਗੱਲ ਹੈ, ਆਖਣਗੇ ਤੱਤੇ ਨੂੰ ਭੋਗ ਲਵਾਇਆ ਅਤੇ ਮੈਂ ਇੰਨਾ ਤੱਤਾ ਛੱਕਦਾ ਨਹੀਂ। ਇਹ ਜੇ ਅਸੀਂ ਵਿਸ਼ਵਾਸ ਰੱਖਦੇ ਹਾਂ ਸਤਿਗੁਰਾਂ ਨੂੰ ਭੋਗ ਲੱਗਦਾ ਅਤੇ ਉਹਨਾਂ ਦੀ ਮਰਿਆਦਾ ਵੀ ਜ਼ਰੂਰ ਵਰਤੀਏ ਤਾਂ ਹੀ ਸਫਲ ਕੰਮ ਹੁੰਦਾ। ਅਰਥਾਤ ਜੋ ਕੰਮ ਸਿੱਖ ਅੰਦਰੋਂ ਅਰਦਾਸ ਕਰ ਆਰੰਭੇ ਸੋ ਸ਼ੁੱਧ ਹੁੰਦਾ ਹੈ, ਤੂੰ ਅਤੇ ਜੋ ਆਪਣੀ ਚੌੜੋਂ ਕਰੇ ਸੋ ਚੌੜ ਹੁੰਦਾ ਹੈ। ਬਚਨ ਕੀਤਾ, ਇੱਕ ਸਮੇਂ ਭਾਈ ਵਜ਼ੀਰ ਸਿੰਘ ਰਤਨ ਸਿੰਘ ਅਤੇ ਮੈਂ ਮਲੇਰਕੋਟਲੇ ਗਏ ਸਾਂ, ਹੋਰ ਸੁਭਾਅ ਹੋ ਗਿਆ ਸੀ, ਲੋਕ ਕੂਕਿਆਂ ਦਾ ਕਲਰ ਕਹਿੰਦੇ ਹਨ ਅਤੇ ਕਹਿੰਦੇ ਹਨ, ਕਦੀ ਕਦੀ ਆਵਾਜ਼ੇ ਵੀ ਆਉਂਦੇ ਹਨ, ਮਾਰੋ ਮਾਰੋ ਬਿੱਲਿਆਂ ਨੂੰ। ਸੰਜਮ ਨੇ ਵੀ ਲੱਗੇ ਸਭ ਨੂੰ ਕੋਈ ਖੇਡ ਖਰਮਸਤੀ ਗ੍ਰਿਸਤ ਆਦਿ ਮਨਾ ਸੀ, ਰੋਜ਼ ਹਮਨ ਹੁੰਦਾ ਸੀ, ਵਰਖਾ ਅਤੇ ਬੂੰਦਾਬਾਂਦੀ ਵੀ ਹੁੰਦੀ ਸੀ। 9 ਅਸੂ 2700 ਪਾਠਾਂ ਦੇ ਭੋਗ ਪਏ। ਸਤਿਗੁਰੂ ਜੀ ਬਚਨ ਕੀਤਾ, ਵੱਡੇ ਹਮਨ ਜੱਗ ਸਮੇਂ 10 ਦਿਨ ਝੜੀ ਰਹੀ ਸੀ, ਸ੍ਰੀ ਭੈਣੀ ਸਾਹਿਬ ਦੇ ਨੇੜੇ ਦੇ ਨਗਰਾਂ ਦੇ ਲੋਕ ਕੋਠੇ ਢਹਿੰਦੇ ਦੇਖ ਕਹਿੰਦੇ ਸੀ, ਇਹ ਕੂਕੇ ਆਪ ਦੇ ਉੱਜੜਨ ਵੱਲ ਤੁਰੇ ਹੋਏ ਹੀ ਹਨ। ਮੁੱਢੋਂ ਹੁਣ ਸਾਨੂੰ ਵੀ ਉਜਾੜ ਛੱਡਣ ਵੱਲ ਲੱਗੇ ਹਨ। ਲੱਲਾਂ ਦੇ ਲੋਕ ਸਦਾ ਖੇਤਾਂ ਦੀਆਂ ਵੱਟਾਂ ਹਵਣ ਹੋਣ ਦੇ ਸਮੇਂ ਤਾੜ ਲੈਂਦੇ ਹਨ ਅਤੇ ਕਹਿੰਦੇ ਹਨ ਕੂਕੇ ਹਵਣ ਕਰਨ ਲੱਗੇ ਹਨ, ਵਰਖਾ ਜ਼ਰੂਰ ਹੋਵੇਗੀ। ਅਤੇ ਕਿਉਂ ਨੇ ਕੋਈ ਸ਼ਰਧਾ ਕਰੇ, ਕੋਈ ਉੱਜੜਨ ਵੱਲ ਤੁਰੇ, ਕਹਿ ਅਸਾਂ ਤਾਂ ਆਪਣਾ ਨੇਮ ਨਿਭਾਉਣਾ ਹੈ, ਲੋਕਾਂ ਆਪਣੀ ਕਰਨੀ ਦਾ ਫਲ ਪਾਉਣਾ ਹੈ। ਉੱਤਮ ਸਿੰਘ ਦਾਲਾ ਰਿੰਨਣ ਵਾਲੇ ਨੂੰ ਝਿੜਕਿਓ ਨੇ, ਉਸ ਪਤਲਾ ਦਾਲਾ ਹੋਣ ਤੋਂ ਸਾੜ ਹੀ ਦਿੱਤਾ ਸੀ। ਸਤਿਗੁਰੂ ਜੀ ਰੋਜ਼ ਹੀ ਜਾਂ ਚੌਥੇ ਦਿਨ ਵੱਡੇ ਲੰਗਰ ਦਾ ਦਾਲਾ ਪ੍ਰਸ਼ਾਦ ਮੰਗਾ ਛਕਦੇ ਸੀ। ਉਸ ਨੂੰ ਕਿਹੋ ਨੇ ਸੁਨੇਹੀ ਪਿਆਰੇ ਲਈ ਪਦਾਰਥ ਪ੍ਰੇਮ ਨਾਲ ਬਣਾਈ ਦੇ ਹਨ ਅਤੇ ਤੂੰ ਸਤਿਗੁਰਾਂ ਦੇ ਅਰਦਾਸੇ ਸੰਗਤ ਦੇ ਛਕਣ ਵਾਲੇ ਪਦਾਰਥ ਵੱਲੋਂ ਗਾਫਲੀ ਹੀ ਕਰਦਾ ਹਾਂ। ਸਾਧ ਸੰਤ ਅਰਜ ਕੀਤੀ ਉਸ ਨੂੰ ਬਖਸ਼ੋ। ਉੱਤਮ ਸਿੰਘ ਵੀ ਹੱਥ ਜੋੜ ਭੁੱਲ ਮੰਨੀ, ਅੱਗੋਂ ਸਮੱਤ ਦਿਓ ਅਰਜ ਕੀਤੀ ਉਸ। ਇੱਕ ਸਿੱਖ ਵਰਖਾ ਹੁੰਦੀ ਵਿੱਚ ਹੀ ਬੱਚੇ ਨੂੰ ਲਿਆ ਭਜਨ ਦਿਵਾ ਲੈ ਗਿਆ ਤਾਂ ਕਿਉਂ ਨੇ ਇਹਨਾਂ ਵਿੱਚ ਵਲ ਹੈ। ਅਗਲੇ ਰੋਜ਼ ਪਤਾ ਲੱਗਾ ਉਸ ਨੂੰ ਸਾਖ ਦੀ ਲਾਰ ਲੱਗੀ ਹੋਈ ਹੈ। 10 ਅੱਸੂ 3100 ਭੋਗ ਪਏ, 11 ਨੂੰ 2750 ਪਏ, 12 ਅੱਸੂ ਨੂੰ 3400 ਭੋਗ ਪਏ। ਮੈਨੂੰ ਮੂੰਹ ਦੀ ਪੀੜ ਤੰਗ ਕੀਤੀ ਰੱਖਿਆ ਕਈ ਦਿਨ, ਮੈਂ ਕਥਾ ਵਿਚਲੇ ਬਚਨ ਨਾ ਲਿਖ ਸਕਿਆ। ਕਥਾ ਵਿੱਚ ਬਚਨ ਸਤਿਗੁਰੂ ਪ੍ਰਤਾਪ ਸਿੰਘ ਜੀ ਕੀਤਾ ਲੱਲਾਂ ਗੁਰੂ ਸਰ ਦੇ ਸਰਦਾਰ ਅਨੂਪ ਸਿੰਘ ਤੋਂ। ਸਤਿਗੁਰੂ ਰਾਮ ਸਿੰਘ ਜੀ ਬੋੜ ਲੰਗਰ ਭੈਣੀ ਸਾਹਿਬ ਦੇ ਜੋਗ ਮੰਗੀ, ਉਹ ਸੁਧਰ ਕੀਤਾ ਤਾਂ ਕਿਉਂ ਨੇ ਉੱਥੇ ਹੀ ਜਾਵੇਗੀ। ਖੂਹ ਢਹਿ ਪਿਆ ਅਤੇ ਬੋੜ ਬਾਲਣ ਲਈ ਭੈਣੀ ਸਾਹਿਬ ਹੀ ਆਈ। ਬਚਨ ਕੀਤਾ ਛੋਟੇ ਖਿਆਲੇ ਬਾਰ ਦੇ ਗਏ ਸਾਂ, ਲੋਕਾਂ ਗੁਰਦੁਆਰੇ ਦੀਵਾਨ ਲਵਾਉਣੇ ਰੋਕ ਕੀਤੀ। ਮੁਸਲਮਾਨ ਸਫੈਦ ਪੋਸ਼ ਕਿਹਾ ਸਾਡੀ ਮਸੀਤ ਵਿੱਚ ਚੱਲ ਲਾਓ। ਅਸਾਂ ਵੋਟਾਂ ਵਿੱਚ ਉਸ ਦੀ ਮਦਦ ਕੀਤੀ, ਕਿਸੇ ਦੀ ਗੱਲ ਕਾਰ ਚੰਗਿਆਈ ਨੇਕੀ ਦੀ ਕੀਮਤ ਪਾਣੀ ਵੀ ਧਰਮ ਹੈ ਅਤੇ ਸਿਰੋਂ ਕਰਜ਼ ਲਾਉਣਾ ਹੁੰਦਾ ਹੈ ਅਤੇ ਫਰਜ਼ ਪੂਰਾ ਹੁੰਦਾ ਹੈ। ਸਤਿਗੁਰੂ ਜੀ ਬਚਨ ਕੀਤਾ ਗੁਰੂ ਸਰ ਲੱਲੀ ਤਲੇ 6ਵੇਂ ਗੁਰਾਂ ਦਾ ਅਤੇ ਉੱਪਰ 10ਵੇਂ ਜੀ ਦਾ ਅਸਥਾਨ ਹੈ। ਕ੍ਰਿਸ਼ਨ ਜੀ ਗੋਪੀਆਂ ਤੋਂ ਅਤੇ 10ਵੇਂ ਜੀ ਸਿੱਖਾਂ ਤੋਂ ਵੀਰਵਾਰ ਹੀ ਵਿਛੜੇ ਸੀ। ਅਸੀਂ ਗੁਰੂ ਸਰ ਜਾ ਸੰਤ ਸੇਵਾ ਸਿੰਘ ਜੀ ਥੂਏ ਦੇ ਅਤੇ ਲਛਮਣ ਸਿੰਘ ਜੀ ਜਟਾਣੇ ਵਾਲਿਆਂ ਤੋਂ ਸੰਥਾ ਲੈਂਦੇ ਰਹੇ ਹਾਂ। 10ਵੇਂ ਜੀ ਮਾਛੀਵਾੜੇ ਤੋਂ ਲੱਲੀ ਗੁਰੂ ਸਰ ਆਏ ਸੀ। ਬਚਨ ਕੀਤੋ ਨੇ ਨਿੱਕਿਆਂ ਬੱਚਿਆਂ ਨੂੰ ਭਜਨ ਕਰਦਿਆਂ ਦੇਖ ਮੋਤੀਆਂ ਵਾਲਾ ਜਿਸ ਨਗਰ ਜਾਂਦਾ ਬਾਲਕਾਂ ਨੂੰ ਬਿਠਾ ਚੌਂਕੜੇ ਲਵਾ ਭਜਨ ਦੱਸ ਕਹਿੰਦਾ ਸਮਾਧੀ ਲਾ ਕਰੋ। ਪ੍ਰੀਤ ਨਗਰ ਅਤੇ ਰਾਜੇ ਜੰਗ ਜੋ ਉੱਕਾ ਭਜਨ ਨੂੰ ਨਹੀਂ ਜਾਣਦੇ ਸੀ ਉਹਨਾਂ ਦੇ ਬੱਚਿਆਂ ਨੂੰ ਭਜਨ ਦੱਸ ਕਰਾਉਂਦਾ ਸੀ। ਮੋਤੀਆਂ ਵਾਲਾ ਜ਼ਿਮੀਂਦਾਰ ਸੀ ਅਤੇ ਪਤੰਗ ਨੱਥਾ ਸਿੰਘ ਜੀ ਰਾਮਗੜੀ ਸੀ। ਉਹਨਾਂ ਦੀ ਕੂਕਾਕਾਰ 'ਤੇ ਪ੍ਰਸੰਨ ਹੋ ਵਿਧਵਾ ਹੋਈ ਭੈਣ ਦਾ ਉਹਨਾਂ ਨਾਲ ਕਰੇਵਾ ਕਰਾ ਦਿੱਤਾ ਸਾਸੂ ਗੁਰੂ ਦਾ ਹੁਕਮ ਜਾਣ। ਹਰੀ ਮੰਦਰ ਵਿੱਚ ਸੂਬੇ ਮਸਤਾਨ ਸਿੰਘ ਜੀ ਰਾਏਸਰ ਵਾਲਿਆਂ ਦੇ ਪੁੱਤਰ ਦਲੀਪ ਸਿੰਘ 10ਵੇਂ ਗ੍ਰੰਥ ਦਾ ਪਾਠ ਸੁਣਾਇਆ ਛੋਟੇ ਜਿਹੇ ਕੰਡ ਦੇ ਥਾਪੀ ਦੇ। ਬਚਨ ਕੀਤੋ ਨੇ ਐਸੇ ਬੱਚੇ ਉਹ ਸਾਧ ਹਨ ਜੋ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੀ ਤਾਂਘ ਵਿੱਚ ਚੜ੍ਹ ਗਏ ਹਨ। ਸੋ ਹੁਣ ਫਿਰ ਉਸੇ ਆਰਾਧਨਾ ਵਿੱਚ ਆ ਗੁਰਬਾਣੀ ਦੇ ਪਾਠ ਕਰਦੇ ਹਨ। ਸਤਿਗੁਰੂ ਜੀ ਕਥਾ ਵਿੱਚ ਪੁਰਾਣੇ ਸਾਧਾਂ ਦੇ ਬਚਨ ਕਰਦਿਆਂ ਕਿਹਾ ਨਰਾਇਣ ਸਿੰਘ ਜੀ ਬਿਜਲੀਪੁਰੀਏ ਜਿਨ੍ਹਾਂ ਦਾ ਪਿੱਛਾ ਜਨੌਦ ਦਾ ਸੀ, ਸਭ ਤੋਂ ਪਹਿਲਾਂ 10ਵੇਂ ਜੀ ਦੀਆਂ ਹਕਾਇਤਾਂ ਦਾ ਟੀਕਾ ਉਹਨਾਂ ਕੀਤਾ ਸੀ ਅਤੇ ਕਈਆਂ ਦੇ ਭੂਤ ਭਜਨ ਦੱਸ ਉਹਨਾਂ ਕੱਢੇ ਸੀ। ਬੜੀ ਕਰਨੀ ਅਤੇ ਵਿੱਦਿਆ ਵਾਲੇ ਸਾਧੂ ਸੀ। ਸੰਤ ਜਵਾਹਰ ਸਿੰਘ ਜੀ ਤੇੜ ਕਸ਼ਹਿਰਾ ਗਲ ਗਿਲਤੀ ਸਿਰ 'ਤੇ ਚਿੱਟਾ ਪਰਨਾ ਰੱਖਦੇ ਸੀ, ਪਰ ਦੋ ਥਾਈਂ ਘੋੜੇ ਦੀ ਸਵਾਰੀ ਕਰਨ ਅਤੇ ਦੀਵਾਨ ਵਿੱਚ ਆਉਣ ਸਮੇਂ ਇਹਨਾਂ ਨੂੰ ਪੂਰੇ ਪੁਸ਼ਾਕੇ ਨਾਲ ਗੁਰਮੁਖੀ ਬਾਣੇ ਪੂਰੇ ਵਿੱਚ ਆਉਣ ਦਾ ਹੁਕਮ ਸੀ, ਕਿਉਂਕਿ ਇਹ ਦੋ ਸਮੇਂ ਪੂਰੇ ਠਾਠ ਦੇ ਦਰਸ਼ਨ ਦੇ ਹੁੰਦੇ ਹਨ। ਬਚਨ ਕੀਤੋ ਨੇ ਕਥਾ ਵਿੱਚ ਮਲੇਰਕੋਟਲੇ ਤੋਂ ਭੂਦਨ ਪਿੰਡ ਦੇ ਥੇਹ 'ਤੇ ਪੁੱਜ ਹੀਰਾ ਸਿੰਘ ਜੀ ਜਦ ਕਿਹਾ ਅਸਾਂ ਤੇ ਸ਼ਹੀਦੀ ਪਾਉਣੀ ਹੈ, ਜੋ ਚਾਹੇ ਚਲਾ ਜਾਵੇ। ਕਈ ਚਲੇ ਗਏ ਸੀ, ਜਿਨ੍ਹਾਂ ਵਿੱਚੋਂ ਹੀਰਾ ਸਿੰਘ ਜੀ ਗਹਿਲਾਂ ਦੇ ਜੋ ਚਿੱਟੀ ਰਹਿੰਦੇ ਸੀ। ਮੈਂ ਇੱਕ ਸਮੇਂ ਉੱਧਰ ਗਿਆ ਸਾਂ, ਉਹ ਰੋ ਕੇ ਗਲ ਲੱਗ ਮਿਲੇ ਸੀ ਅਤੇ ਸੰਗਤ ਵਿੱਚ ਬਹਿ ਪ੍ਰਸ਼ਾਦ ਛੱਕ ਉਹਨਾਂ ਕਿਹਾ ਸੀ ਕਿ 70 ਸਾਲ ਬਾਅਦ ਆਪਣੇ ਟੱਬਰ ਵਿੱਚ ਬਹਿ ਕੇ ਪ੍ਰਸ਼ਾਦ ਛਕਿਆ ਹੈ। ਝੰਡਾ ਸਿੰਘ ਜੀ ਡੇਰੇ ਇਸਮਾਈਲ ਵਾਲੇ ਛੱਤ ਨਾਲ ਰੁਪਇਆਂ ਦੀਆਂ ਗੁੱਥੀਆਂ ਲਟਕਾ ਛੱਡਦੇ ਸੀ। ਜਦ ਕੋਈ ਸਿੱਖ ਮਿਲਦਾ ਭੈਣੀ ਸਾਹਿਬ ਦੇ ਲੰਗਰ ਨੂੰ ਭੇਜ ਦਿੰਦੇ। ਮਸਤਾਨ ਦਾਸ ਪਟਿਆਲੇ ਰਹਿੰਦਾ ਸੀ, ਜੋ ਕਦੇ ਕਿਸੇ ਤੋਂ ਕੱਪੜਾ ਨਾ ਲੈਂਦਾ ਸੀ। ਮਾਤਾ ਜਿਉਣ ਕੌਰ ਜੀ ਸੋਭਾ ਸੁਣ ਮਿਲਣ ਗਏ, ਪਰਦਾ ਲੈ ਰੋ ਮਿਲਿਆ ਅਤੇ ਕਿਹਾ, ਸੂ ਮੈਂ ਉਸੇ ਘਰ ਦਾ ਪੁੱਤਰ ਹਾਂ ਜਿਸ ਦੇ ਤੁਸੀਂ ਮਾਤਾ ਹੋ, ਤੁਹਾਥੋਂ ਕੀ ਲੁਕਾ ਹੈ? ਰਾਵਲ ਪਿੰਡੀ ਮਾਤਾ ਜੀ ਪਹਾੜ 'ਤੇ ਬੈਠੇ ਸਾਧ ਨੂੰ ਮਿਲਣ ਗਏ। ਉਹ ਅੱਗੋਂ ਆ ਰੋ ਮਿਲਿਆ ਅਤੇ ਪੁਰਾਣੇ ਸਾਧੂਆਂ ਦੇ ਨਾਮ ਲੈ ਲੈ ਵਿਰਾਗ ਕੀਤਾ, ਦੁੱਖ ਸੁੱਖ ਦੱਸਿਆ ਅਤੇ ਕਿਹਾ, ਸੂ ਹੋਰ ਤਾਂ ਕੋਈ ਦੁੱਖ ਨਹੀਂ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੀ ਭੁੱਖ ਦੁਖੀ ਕਰਦੀ ਹੈ। 11 ਅੱਸੂ ਬਹੁਤ ਵਰਖਾ ਹੋਈ, ਬਹੁਤ ਕੰਧਾਂ ਕੋਠੇ ਡਿੱਗੇ ਟੱਠੇ, ਝੜੀ ਘਰ ਬਾਲਣ ਦੀ ਤੰਗੀ ਜਾਪੇ। ਸਤਿਗੁਰੂ ਜੀ ਮੁਖਤਿਆਰਾਂ ਨੂੰ ਸੱਦ ਕਿਹਾ, ਸਭ ਨਗਰ ਭੈਣੀ ਸਾਹਿਬ ਦੇ ਘਰ ਘਰ ਫਿਰ ਪਤਾ ਕਰੋ, ਪੁੱਛੋ ਜਿਸ ਨੂੰ ਲੋੜ ਹੈ ਬਾਲਣ ਆਟੇ ਦੀ ਪੂਰੀ ਕਰੋ, ਜਿੰਨਾ ਕੁਝ ਨਹੀਂ ਦੱਸਣਾ ਉਹਨਾਂ ਦੀ ਘਰੀਂ ਆਪ ਲਿਜਾ ਦਿਓ। ਘਮੰਡੇਕਿਆਂ ਵੱਲ ਵੀ ਬਾਲਣ ਆਟਾ ਪਹੁੰਚਾਓ। ਮੈਨੂੰ ਚੇਤਾ ਹੈ ਜਿਸ ਦਿਨ ਮਾਤਾ ਜਿਉਣ ਕੌਰ ਜੀ ਚੜ੍ਹੇ ਸੀ, ਘਮੰਡੇਕੇ ਬੜਾ ਰੋਏ ਸੀ ਅਤੇ ਕਿਹਾ ਸੀ, ਲੈ ਮਾਤਾ ਸਾਡੀ ਅੱਜ ਇਸ ਘਰੋਂ ਆਸ ਟੁੱਟੀ। ਭਾਵ ਇਹ ਸੀ ਕਿ ਔਖ ਸੌਖ ਵੇਲੇ ਮਾਤਾ ਜੀ ਤੋਂ ਗਰਜ ਜਨਾਨੇ ਜਾਂ ਮਰਦਾਨੇ ਕਰ ਲੈਂਦੇ ਸੀ। ਮੈਂ ਤਾਂ ਸੁਣਿਆ ਹੈ ਗੁਰੂ ਘਰ 'ਤੇ ਦਾਅਵੇ ਵੀ ਕਰਨ ਵੇਲੇ ਮਾਤਾ ਜੀ ਤੋਂ ਹੀ ਖਰਚ ਆ ਮੰਗਦੇ ਸੀ। ਜੇ ਕੋਈ ਸਿੱਖ ਮਾਤਾ ਜੀ ਨੂੰ ਕਹਿੰਦਾ, ਤੁਸੀਂ ਕਿਉਂ ਕੁਝ ਦਿੰਦੇ ਹੋ? ਤਾਂ ਮਾਤਾ ਜੀ ਕਹਿੰਦੇ, ਮੇਰਾ ਨੇਮ ਹੈ ਆਏ ਨੂੰ ਖਾਲੀ ਨਾ ਮੋੜਨਾ। ਨਿਰਵੈਰੇ ਨਾਲ ਵੈਰ ਕਰਨ ਵਾਲਾ ਕਿਤੇ ਪੁੱਜ ਨਹੀਂ ਸਕਦਾ। ਤੁਸੀਂ ਗੁਰਬਾਣੀ ਦੇ ਵਾਕ 'ਤੇ ਭਰੋਸਾ ਰੱਖੋ ਅਤੇ ਅੰਤ ਇਹ ਟੱਬਰ ਹਾਰ ਕੇ ਗੁਰੂ ਘਰ ਨਾਲ ਕਦੇ ਰਸ ਹੀ ਟੁਰੇਗਾ। ਇੱਕ ਸਿੱਖ ਅਰਜ ਕੀਤੀ, ਮੇਰਾ ਨੇਮ ਸੀ ਸਦਾ ਇਸ ਮੇਲੇ 'ਤੇ ਆਪ ਪਾਠ ਕਰਕੇ ਲਿਆਉਣਾ, ਸੋ ਹੋ ਨਹੀਂ ਸਕਿਆ। ਸਤਿਗੁਰੂ ਜੀ ਉੱਤਰ ਦਿੱਤਾ, ਗੁਰੂ ਹਰੀ ਸਿੰਘ ਜੀ ਦੇ ਸਮੇਂ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਹੁਕਮ ਆਇਆ ਸੀ, ਪਾਠ 40 ਦਿਨ ਬਾਅਦ ਵੀ ਕਰ ਲਵੇ ਸਿੱਖ, ਪਰ ਖਿਆਲ ਰੱਖੇ ਆਲਸ ਨਾ ਗਲ ਪਵੇ, ਸੋ ਤੂੰ ਹੁਣ ਕਰ ਲੈ। ਇਹਦਾ ਭਾਵ ਸਾਧ ਸਿੰਘ ਜੀ, ਸਤਿਗੁਰਾਂ ਦਾ ਹੁਕਮ ਹੈ, ਪਾਠ ਟੋਰਿਆ ਹੋਵੇ ਉਹਤੇ ਭੋਗ ਜੇ ਜਲਦੀ ਪੈਣਾ ਨਹੀਂ ਹੋ ਸਕਿਆ, 40 ਦਿਨਾਂ ਦੇ ਵਿੱਚ ਵਿੱਚ ਰਹਿੰਦਾ ਪਾਠ ਜਿਹੜਾ ਉਹ ਜ਼ਰੂਰ ਕਰ ਲਵੋ, ਤਾਂ ਵੀ ਭੋਗ ਪਵਾ ਸਕਦੇ ਹੋ, ਸਤਿਗੁਰੂ ਜੀ ਦਾ ਹੁਕਮ ਹੈ। ਬਚਨ ਕੀਤਾ, ਪਹਿਲਾਂ ਹਵਨ ਦੀਆਂ 5 ਬਾਣੀਆਂ ਜਪ, ਜਾਪ, ਚੌਪਈ, ਅਕਾਲ ਉਸਤਤ ਅਤੇ ਚੰਡੀ ਚਰਿੱਤਰ ਦੂਜਾ ਸੀ। 2 ਬਾਣੀਆਂ ਉਗਰਦੰਤੀ ਅਤੇ ਚੰਡੀ ਦੀ ਵਾਰ ਗੁਰੂ ਹਰੀ ਸਿੰਘ ਜੀ ਸਾਥ ਜੋੜੀਆਂ ਹਨ, ਕਿਉਂਕਿ ਇਹਨਾਂ ਦੇ ਪੜ੍ਹਨ ਦਾ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਬਹੁਤ ਤਾਕੀਦੀ ਹੁਕਮ ਸੀ। ਸਤਿਗੁਰੂ ਜੀ ਮਨ ਦੀ ਪੂਰੀ ਸਫਾਈ ਅਤੇ ਪੁੱਗੇ ਦੇ ਬਚਨ ਕਰਦਿਆਂ ਕਿਹਾ, ਜਦ ਮਨ ਉੱਥੇ ਪੁੱਜ ਜਾਵੇ ਫਿਰ ਝਾਕਾ ਨਹੀਂ ਰਹਿੰਦਾ। ਇੱਕ ਸਮੇਂ ਸੰਤ ਜਿਉਣ ਸਿੰਘ ਸ਼ੇਖੂਪੁਰੇ ਬੇਦਾਦ ਵਾਲੇ ਫਿੱਲੋ ਕੀ, ਜਿੱਥੇ ਉਹ ਵਿਆਹੇ ਹੋਏ ਸੀ, ਦੀਵਾਨ ਵਿੱਚ ਮਸਤ ਹੋਏ, ਮੇਰੇ ਸਾਹਮਣੇ ਪਹਿਲਾਂ 1-2 ਵਾਰੀ ਕਿਹਾ, ਨਾ ਦੱਸ ਸਹੁਰੇ ਨਹੀਂ, ਫਿਰ ਸਭ ਕਰਮ ਦੱਸਣ ਲੱਗ ਪਏ ਅਤੇ ਉਹ ਦੱਸੇ ਜੋ ਮੈਂ ਸੰਗਤ ਵਿੱਚ ਹੁਣ ਵੀ ਦੱਸ ਨਹੀਂ ਸਕਦਾ। ਅਤੇ ਦੱਸਣ ਦੇ ਬਾਅਦ ਕਿਹਾ, ਸੂ ਸੰਗਤ ਵਿੱਚ ਸੱਚ ਦੱਸ, ਹੁਣ ਮੈਂ ਹੌਲੇ ਭਾਰ ਹੋ ਗਿਆ ਹਾਂ, ਜੋ ਇਹਨਾਂ ਪਾਪਾਂ ਦੀ ਸਜ਼ਾ ਮੈਨੂੰ ਸੰਗਤ ਦੇਵੇ ਮੈਂ ਰਾਜੀ ਖੁਸ਼ੀ ਸਿਰ ਮੱਥੇ ਸਹਿਣ ਭੁਗਤਣ ਨੂੰ ਤਿਆਰ ਹਾਂ, ਕਹਿ ਬੈਠ ਗਿਆ। ਅਤੇ ਕਿਉਂ ਨੇ ਸੰਤ ਕੇਸਰ ਸਿੰਘ ਮਹਾਵੇ ਵਾਲੇ ਕਿਸੇ ਕਿਸੇ ਦਿਨ ਮਸਤ ਹੋ ਆਪਣੇ ਘਰ ਨਗਨ ਆ ਨੂੰਹਾਂ ਨੂੰ ਕਹਿੰਦੇ ਸੀ ਬੀਬੀ ਮੈਂ ਅੱਜ ਬਾਲ ਸਰੂਪ ਧਾਰਿਆ ਹੈ ਆਓ ਸਭ ਚਰਨੀ ਲੱਗੋ ਸਭ ਨੂੰਹਾਂ ਧੀਆਂ ਸ਼ਰਧਾ ਨਾਲ ਚਰਨੀ ਲੱਗਦੀਆਂ ਸੀ ਸਤਿ ਸ਼੍ਰੀ ਅਕਾਲ।